ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਮਾਲਵੇ ਦੇ ਇਲਾਕੇ ਚ ਆਏ ਨੇ ਜੰਗਲ ਦੇਸ਼ ਵਿੱਚ, ਜਿੱਥੇ ਕੌੜੇ ਰਾਹਕ ਔਰ ਮਹਾਰਾਜਕੇ ਦੇ ਜਿਹੜੇ ਰਾਹਕ ਨੇ ਇਹਨਾਂ ਦਾ ਆਪਸੀ ਵਿਵਾਦ ਤੇ ਝਗੜਾ ਚੱਲ ਰਿਹਾ ਹੈ। ਇੱਥੇ ਪਹਿਲਾਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਚਰਨ ਪਏ ਹਨ। ਜਦੋਂ ਮਹਾਰਾਜ ਜੀ ਨੇ ਇੱਥੇ ਜੰਗ ਲੜਿਆ, ਲੱਲਾ ਬੇਗ ਤੇ ਕੰਬਰ ਬੇਗ ਵਰਗੇ ਦੁਸ਼ਟਾਂ ਦਾ ਘਾਤ ਕੀਤਾ ਹੈ, ਉਸ ਸਮੇਂ ਇੱਥੇ ਕੌੜੇ ਰਾਹਕਾਂ ਦਾ ਇੱਕ ਬੜਾ ਵੱਡਾ ਮੇਲਾ ਲੱਗਾ ਹੋਇਆ ਸੀ। ਸਤਿਗੁਰੂ ਜੀ ਨੇ ਇਹਨਾਂ ਨੂੰ ਬੁਲਾ ਕੇ ਪੁੱਛਿਆ, ਭਾਈ ਇਹ ਮੇਲਾ ਕਾਹਦਾ ਹੈ? ਕਹਿਣ ਲੱਗੇ, ਜੀ ਸਾਡੇ ਵਡੇਰੇ ਦਾ ਮੇਲਾ ਹੈ, ਉਹ ਸਾਡੀਆਂ ਕਾਮਨਾਵਾਂ ਪੂਰੀਆਂ ਕਰਦਾ ਹੈ। ਮਹਾਰਾਜ ਜੀ ਕਹਿੰਦੇ, ਇਸ ਵੇਲੇ ਉਹ ਕਿੱਥੇ ਹੈ? ਕਹਿੰਦੇ ਜੀ ਉਹ ਸਾਰੇ ਮੇਲੇ ਵਿੱਚ ਹੀ ਵਿਆਪਕ ਹੈ। ਮਹਾਰਾਜ ਜੀ ਕਹਿੰਦੇ, ਅਸੀਂ ਵਿਖਾਈਏ ਕਿੱਥੇ ਹੈ? ਉਹਨਾਂ ਕੌੜੇ ਰਾਹਕਾਂ ਦਾ ਇੱਕ ਮੁਖੀਆ ਆਪਣੇ ਕੋਲ ਬੁਲਾ ਕੇ ਉਹਦੇ ਸਿਰ ਤੇ ਛੜੀ ਰੱਖੀ, ਉਹਨੇ ਨੇਤਰ ਬੰਦ ਕੀਤੇ ਤੇ ਵੇਖਿਆ ਕਿ ਇਹਨਾਂ ਦਾ ਉਹ ਵਡੇਰਾ ਪਹਾੜੀ ਕਾਂ ਦੀ ਜੂਨ ਚ ਪਿਆ ਹੋਇਆ ਔਰ ਇੱਕ ਪਹਾੜ ਦੀ ਚੋਟੀ ਤੇ ਬੈਠਾ ਹੋਇਆ। ਇਹ ਵਿਖਾ ਦਿੱਤਾ, ਉਹਨੇ ਅੱਖਾਂ ਖੋਲ੍ਹ ਕੇ ਫਿਰ ਸਾਰਿਆਂ ਨੂੰ ਦੱਸਿਆ ਕਿ ਆਪਾਂ ਆਪਣੇ ਜਿਸ ਵਡੇਰੇ ਦਾ ਮੇਲਾ ਮਨਾ ਰਹੇ ਹਾਂ, ਉਹ ਤਾਂ ਕਾਂ ਦੀ ਜੂਨੇ ਪਿਆ ਹੋਇਆ ਹੈ। ਅਸੀਂ ਕਹਿੰਦੇ ਹਾਂ ਵੀ ਉਹ ਸਾਡੀਆਂ ਕਾਮਨਾਵਾਂ ਪੂਰੀਆਂ ਕਰਦਾ, ਇਹ ਤਾਂ ਭੇਡਾ ਚਾਲ ਬਣਾਈ ਹੋਈ ਹੈ। ਜਿਵੇਂ ਆਮ ਜਗਤ ਦੇ ਲੋਕਾਂ ਦੀ ਭੇਡਾ ਚਾਲ ਹੁੰਦੀ ਹੈ ਕਿ ਜਿੱਧਰ ਇੱਕ ਦੋ ਬੰਦੇ ਚੱਲ ਪੈਂਦੇ ਨੇ, ਵੇਖਾ ਵੇਖੀ ਹੋਰ ਵੀ ਚੱਲ ਪੈਂਦੇ। ਜਿਵੇਂ ਸਾਡੇ ਨਾਲ ਸਾਡੇ ਕੌੜੇ ਰਾਹਕਾਂ ਨੇ, ਸਾਡੇ ਵਡੇਰਿਆਂ ਨੇ ਮਰਿਆਦਾ ਚਲਾਈ, ਉਹੀ ਲੋਕ ਕਰੀਤੀ ਅਨੁਸਾਰ ਅਸੀਂ ਵੀ ਮੇਲਾ ਮਨਾਈ ਜਾਂਦੇ ਹਾਂ ਤੇ ਉਹਦੀ ਪੂਜਾ ਕਰੀ ਜਾਂਦੇ ਹਾਂ। ਜਿਹਦੀ ਪੂਜਾ ਕਰ ਰਹੇ ਉਹ ਕਾਂ ਦੀ ਜੂਨ ਚ ਪਿਆ ਹੋਇਆ। ਇਸ ਤਰ੍ਹਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਇਹ ਲੀਲਾ ਵਰਤਾ ਕੇ ਵਿਖਾਈ। ਇਹ ਸਤਿਗੁਰਾਂ ਦੇ ਸ਼ਰਧਾਲੂ ਬਣ ਗਏ, ਪਰ ਇਹਨਾਂ ਅੰਦਰੋਂ ਹੰਕਾਰ ਨਹੀਂ ਗਿਆ। ਹੰਕਾਰ ਇਹਨਾਂ ਦੇ ਮਨ ਚ ਇਹ ਸੀ ਕਿ ਜ਼ਮੀਨ ਸਾਡੀ, ਜਿੱਥੇ ਅਸੀਂ ਰਹਿ ਰਹੇ ਹਾਂ ਇਹ ਇਲਾਕੇ ਦੀ ਜ਼ਮੀਨ ਸਾਡੀ, ਇਹਦੇ ਮਾਲਕ ਅਸੀਂ ਹਾਂ। ਇਸ ਤਰ੍ਹਾਂ ਦਾ ਹੰਕਾਰ ਇਹਨਾਂ ਦੇ ਹਿਰਦੇ ਵਿੱਚ ਸੀ। ਇੱਕ ਦਿਨ ਇਕੱਠੇ ਹੋ ਕੇ ਸਤਿਗੁਰਾਂ ਦੇ ਕੋਲ ਆ ਕੇ ਕਹਿਣ ਲੱਗੇ, ਮਹਾਰਾਜ ਸਾਨੂੰ ਆਪਣਾ ਸਿੱਖ ਬਣਾਓ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ ਕਿ ਤੁਸੀਂ ਸਾਡੇ ਸਿੱਖ ਨਹੀਂ ਬਣ ਸਕਦੇ, ਕਿਉਂਕਿ ਤੁਸੀਂ ਹੰਕਾਰੀ। ਹੰਕਾਰੀ ਗੁਰੂ ਕਾ ਸਿੱਖ ਨਹੀਂ ਹੋ ਸਕਦਾ। ਸਿੱਖ ਤਾਂ ਉਹ ਹੈ ਜਿਹਦੇ ਅੰਦਰ ਨਿਮਰਤਾ ਹਲੀਮੀ ਹੋਵੇ, ਜਿਹਦੇ ਅੰਦਰ ਹੰਕਾਰ ਹਉਮੈ ਦੀ ਬਿਰਤੀ ਹੋਵੇ, ਉਹ ਸਿੱਖ ਕਿਵੇਂ ਬਣ ਸਕਦਾ ਹੈ? ਇਹਨਾਂ ਨੇ ਨਿਮਰਤਾ ਨਹੀਂ ਧਾਰਨ ਕੀਤੀ, ਸਗੋਂ ਹੰਕਾਰ ਹੀ ਰੱਖਿਆ ਆਪਣੇ ਹਿਰਦੇ ਚ, ਤੇ ਸਤਿਗੁਰਾਂ ਦੇ ਨਾ ਕਰਨ ਤੇ ਹਲੀਮੀ ਨਹੀਂ ਬਣਾਈ ਹਿਰਦੇ ਚ, ਉਸੇ ਤਰ੍ਹਾਂ ਖਾਲੀ ਵਾਪਸ ਮੁੜ ਗਏ। ਤੋ ਜਿਹੜੇ ਮਹਾਰਾਜਕੇ ਦੇ ਸਿੱਖ ਸਨ, ਉਹ ਵੀ ਜ਼ਿਮੀਦਾਰ ਨੇ, ਪਰ ਉਹ ਸਿਰਕੀ ਬਾਸਾਂ ਵਾਂਗਰ ਵਿਚਰਦੇ ਸਨ ਵਿਚਾਰੇ। ਉਹਨਾਂ ਨੂੰ ਇੱਕ ਟਿਕਾਣਾ ਨਹੀਂ ਸੀ ਕਿ ਜਿੱਥੇ ਉਹ ਰਹਿ ਕੇ ਪਿੰਡ ਬਣਾ ਸਕਦੇ ਸੀ। ਉਹ ਇੱਕ ਦਿਨ ਕਿਤੇ ਟਿਕਦੇ ਸਨ, ਇੱਕ ਦਿਨ ਕਿਤੇ ਟਿਕਦੇ ਸਨ, ਇੱਕ ਦੋ ਦਿਨ ਰਹਿ ਕੇ ਫਿਰ ਅੱਗੇ ਟੁਰਦੇ ਬਣਦੇ ਸੀ। ਹੈਨ ਤਾਂ ਉਹ ਵੀ ਜ਼ਿਮੀਦਾਰ ਹੀ, ਪਰ ਉਹ ਉਜੜੇ ਹੋਏ ਸਨ, ਇਸ ਕਰਕੇ ਉਹਨਾਂ ਨੂੰ ਕੋਈ ਨਗਰ ਨਹੀਂ ਸੀ ਮਿਲ ਰਿਹਾ ਜਿੱਥੇ ਉਹ ਆਪਣਾ ਨਗਰ ਵਸਾ ਕੇ ਰਹਿ ਸਕਣ। ਉਹਨਾਂ ਨੇ ਸਤਿਗੁਰਾਂ ਦੀ ਸਿੱਖੀ ਧਾਰਨ ਕੀਤੀ। ਸ੍ਰੀ ਗੁਰੂ ਹਰਿਰਾਏ ਸਾਹਿਬ ਸੱਤਵੇਂ ਪਾਤਸ਼ਾਹ ਮਹਾਰਾਜ ਜਦੋਂ ਇੱਥੇ ਆਏ, ਉਹ ਜਿਹੜੇ ਮਹਾਰਾਜ ਦੇ ਸਿੱਖ ਸਨ, ਉਹਨਾਂ ਨੇ ਆ ਕੇ ਸਤਿਗੁਰਾਂ ਦੀ ਸਿੱਖੀ ਧਾਰਨ ਕੀਤੀ। ਮਹਾਰਾਜ ਕੇ ਇਹਨਾਂ ਨੂੰ ਤਾਂ ਕਹਿੰਦੇ ਨੇ ਕਿਉਂਕਿ ਮਹਾਰਾਜ ਇਹਨਾਂ ਦਾ ਪਿੰਡ ਜਿੱਥੇ ਇਹਨਾਂ ਨੇ ਵਸਾਇਆ, ਉਸ ਪਿੰਡ ਦਾ ਨਾਮ ਮਹਾਰਾਜ ਰੱਖਿਆ ਗਿਆ ਸੀ। ਇਸ ਕਰਕੇ ਇਹਨਾਂ ਨੂੰ ਮਹਾਰਾਜ ਕੇ ਦੇ ਰਾਹਕ ਕਹਿੰਦੇ ਨੇ। ਜਿਹੜੇ ਕੌੜੇ ਰਾਹਕ ਸਨ, ਉਹਨਾਂ ਨੇ ਸਤਿਗੁਰਾਂ ਦੇ ਨਾਲ ਸ਼ਰਧਾ ਤਾਂ ਰੱਖੀ, ਪਰ ਗੁਰੂ ਦਾ ਬਚਨ ਨਹੀਂ ਪਾਲਿਆ, ਔਰ ਇਹਨਾਂ ਮਹਾਰਾਜ ਕੇ ਦੇ ਸਿੱਖਾਂ ਦੇ ਨਾਲ ਉਹ ਆਪਸੀ ਝਗੜਾ ਤੇ ਵੈਰ ਵਿਰੋਧ ਦੀ ਬਿਰਤੀ ਰੱਖਦੇ ਰਹੇ। ਉਹਨਾਂ ਮਹਾਰਾਜਕੇ ਤੇ ਕੌੜੇ ਰਾਹਕਾਂ ਦੀ ਜਿਵੇਂ ਆਪਸੀ ਲੜਾਈ ਹੁੰਦੀ ਰਹੀ ਹੈ, ਝਗੜਾ ਹੁੰਦਾ ਰਿਹਾ ਹੈ, ਔਰ ਕਿਵੇਂ ਉਹ ਮਹਾਰਾਜਕੇ ਦੇ ਲੋਕ ਦੁਖੀ ਹੋ ਕੇ, ਇਹਨਾਂ ਕੌੜੇ ਰਾਹਕਾਂ ਤੋਂ ਦੁਖੀ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਫਰਿਆਦੀ ਹੋਏ ਨੇ, ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਪ੍ਰਕਰਨ ਵਿੱਚ ਆ ਰਹੀ ਹੈ। ਆਓ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਤਵੇਂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮੇ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੁਇਰਾ ਬੀਤੇ ਕੇਤਕ ਦਿਉਸ ਤੈ ਟਿਕੇ ਗੁਰੂ ਹਰਿ ਰਾਏ।
ਇਸੇ ਤਰ੍ਹਾਂ ਕੁਝ ਦਿਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਜੰਗਲ ਦੇ ਇਸ ਇਲਾਕੇ ਚ ਮਾਲਵੇ ਵਿਚ ਰਹਿੰਦਿਆਂ ਕੁਝ ਦਿਨ ਬਤੀਤ ਹੋਏ ਨੇ। ਸਤਿਗੁਰੂ ਜੀ ਇੱਥੇ ਗੁਰੂ ਸਰ ਵਾਲੇ ਪਵਿੱਤਰ ਸਥਾਨ ਤੇ ਕੁਝ ਦਿਨ ਰਹਿੰਦੇ ਰਹੇ।
ਨਿਕਟ ਨਿਕਟ ਕੇ ਗ੍ਰਾਮ ਜੇ ਸਿੱਖ ਬਣੇ ਸਮੁਦਾਏ।
ਨੇੜੇ ਤੇੜੇ ਦੇ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਆ ਕੇ ਸਤਿਗੁਰਾਂ ਦੀ ਸਿੱਖੀ ਧਾਰਨ ਕਰਦੇ ਹਨ। ਉਹ ਆ ਕੇ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਸਿੱਖ ਬਣਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਧਾਰਨ ਕਰਦੇ ਹਨ।
ਰਾਹਕ ਜੇ ਮਹਾਰਾਜ ਕੇ
ਖਾਲਸਾ ਜੀ, ਜਿਹੜੇ ਮਹਾਰਾਜ ਕੇ ਦੇ ਰਾਹਕ ਜ਼ਿਮੀਦਾਰ ਸਨ, ਮਹਾਰਾਜ ਦੇ ਨਗਰ ਰਹਿਣ ਵਾਲੇ, ਕਿਉਂਕਿ ਹਾਲੇ ਨਗਰ ਇਹਨਾਂ ਦਾ ਨੀ ਬਸਿਆ, ਪਰ ਇਹਨਾਂ ਨੂੰ ਕਿਹਾ ਮਹਾਰਾਜ ਕੇ ਜਾਂਦਾ ਸੀ। ਜਿਹੜੇ ਮਹਾਰਾਜ ਦੇ ਰਹਿਣ ਵਾਲੇ ਨਗਰ ਨਿਵਾਸੀ ਮਹਾਰਾਜ ਮਹਾਰਾਜ ਕੇ ਦੇ ਜਿਹੜੇ ਰਾਹਕ ਜ਼ਿਮੀਦਾਰ ਸਨ,
ਤਿੰਨ ਪਰ ਕਿਰਪਾ ਕਰਤ ਗੁਰ ਰਹਿ,
ਉਹਨਾਂ ਤੇ ਗੁਰੂ ਹਰਿਰਾਏ ਸਾਹਿਬ ਜੀ ਬੜੀ ਕਿਰਪਾ ਕਰਦੇ ਨੇ, ਕਿਉਂਕਿ ਉਹ ਗਰੀਬ ਨੇ, ਨਿਮਾਣੇ ਨੇ, ਨਿਤਾਣੇ ਬਣ ਕੇ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦੇ ਨੇ, ਤੇ ਜਿਹੜਾ ਗੁਰੂ ਘਰ ਦੇ ਵਿੱਚ ਨਿਮਾਣਾ ਨਿਤਾਣਾ ਬਣ ਕੇ ਸ਼ਰਨ ਵਿੱਚ ਆਉਂਦਾ, ਉਹਦੇ ਤੇ ਸਤਿਗੁਰਾਂ ਦੀ ਕਿਰਪਾ ਵੀ ਜ਼ਿਆਦਾ ਹੁੰਦੀ ਹੈ। ਇਹ ਜਿਹੜੇ ਮਹਾਰਾਜ ਕੇ ਦੇ ਰਾਹਕ ਨੇ, ਇਹ ਨਿਮਾਣੇ ਨਿਤਾਣੇ ਬਣ ਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਕੋਲ ਆਉਂਦੇ ਨੇ, ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਇਹਨਾਂ ਤੇ ਬੜੀ ਕਿਰਪਾ ਕਰਦੇ ਹਨ।
ਮੈਂ ਕੌੜੇ ਤਿੰਨ ਆਦਰ ਕਰਾਂ,
ਜਿਹੜੇ ਉਹ ਕੌੜੇ ਰਾਹਕ ਸੀ, ਕੌੜੇ ਰਾਹਕ, ਕੌੜਾ ਉਹਨਾਂ ਦਾ ਗੋਤਰ ਹੈ, ਜੱਟਾਂ ਦਾ, ਵੈਸ਼ ਧਰਮ ਦੇ ਲੋਕਾਂ ਦਾ, ਵੈਸ਼ ਵਰਣ ਦੇ ਲੋਕਾਂ ਦਾ ਇੱਕ ਗੋਤਰ ਹੈ ਕੌੜਾ। ਇਹ ਜਿਹੜੇ ਕੌੜੇ ਰਾਹਕ ਦੇ ਜ਼ਿਮੀਦਾਰ ਨੇ, ਇਹ ਉਹਨਾਂ ਦੇ ਨਾਲ ਮੇਲ ਮਿਲਾਪ ਨਹੀਂ ਰੱਖਦੇ। ਇਹ ਜਿਹੜੇ ਮਹਾਰਾਜ ਕੇ ਦੇ ਲੋਕ ਸਨ, ਉਹਨਾਂ ਦੇ ਨਾਲ ਈਰਖਾ ਰੱਖਦੇ ਨੇ।
ਸਭਾ ਮੈਂ ਤਿੰਨ ਕੋ ਪਰ ਹਰੈ,
ਇੱਥੋਂ ਤੱਕ ਜੇ ਕਿਤੇ ਸਭਾ ਵਿੱਚ ਆ ਜਾਂਦੇ ਸਨ, ਉਹ ਮਹਾਰਾਜ ਕੇ ਦੇ ਰਾਹ ਕਿਤੇ ਇਕੱਠੇ ਹੋ ਕੇ ਆ ਜਾਂਦੇ ਸੀ, ਇਹ ਕੌੜੇ ਉਹਨਾਂ ਦਾ ਤਿਰਸਕਾਰ ਕਰਕੇ, ਨਿਰਾਦਰ ਕਰਕੇ ਆਪਣੀ ਸਭਾ ਚੋਂ ਬਾਹਰ ਕੱਢ ਦਿੰਦੇ ਸੀ। ਉਹਨਾਂ ਨੂੰ ਇਨਸਾਨ ਨਹੀਂ ਸਨ ਸਮਝਦੇ, ਕਹਿੰਦੇ ਤਾਂ ਨੀਵੇਂ ਨੇ ਸਾਡੇ ਤੋਂ, ਇਹ ਤਾਂ ਸਿਰਕੀ ਵਾਸ ਨੇ, ਇਹਨਾਂ ਦਾ ਨਾ ਕੋਈ ਘਰ ਹੈ, ਨਾ ਘਾਟ ਹੈ, ਨਾ ਇਹਨਾਂ ਦਾ ਕੋਈ ਪਿੰਡ ਹੈ, ਨਾ ਇਹਨਾਂ ਦੀ ਕੋਈ ਜ਼ਮੀਨ ਹੈ, ਕਹਾਉਂਦੇ ਜ਼ਿਮੀਦਾਰ ਨੇ ਪਰ ਜ਼ਮੀਨ ਇਹਨਾਂ ਕੋਲ ਹੈ ਨਹੀਂ। ਏਦਾਂ ਉਹ ਇਹਨਾਂ ਦਾ ਤਿਰਸਕਾਰ ਕਰਦੇ ਸੀ, ਨਿਰਾਦਰ ਕਰਕੇ ਆਪਣੀ ਸਭਾ ਚੋਂ ਕੱਢ ਦਿੰਦੇ ਸਨ।
ਇਹ ਪਰਦੇਸੀ ਕਿੱਥੇ ਆਏ,
ਹੋਰ ਗੱਲਾਂ ਕਰਦੇ ਸੀ, ਕਹਿੰਦੇ ਤਾਂ ਪਰਦੇਸੀ ਨੇ, ਪਤਾ ਨੀ ਕਿੱਧਰੋਂ ਬਾਹਰੋਂ ਆ ਕੇ ਸਾਡੇ ਇਲਾਕੇ ਚ ਰਹਿ ਰਹੇ ਨੇ,
ਕਰਾਂ ਗੁਜ਼ਰ ਬੈਠੇ ਸਿਥਾਏ,
ਇੱਥੇ ਬੈਠੇ ਸਾਡੇ ਇਲਾਕੇ ਵਿੱਚ ਆਪਣਾ ਗੁਜ਼ਾਰਾ ਕਰਦੇ ਨੇ, ਦਿਨ ਕੱਟੀ ਕਰਦੇ ਨੇ, ਪਤਾ ਨੀ ਕੌਣ ਨੇ ਕੌਣ ਨਹੀਂ, ਪਰਦੇਸੀ ਨੇ, ਦੂਰੋਂ ਬਾਹਰੋਂ ਕਿਤੇ ਦੂਜੇ ਦੇਸ਼ ਵਿੱਚੋਂ ਆ ਕੇ ਸਾਡੇ ਇਸ ਨਗਰ ਦੇ ਵਿੱਚ ਰਹਿ ਰਹੇ ਨੇ, ਸਾਡੇ ਇਲਾਕੇ ਚ ਰਹਿ ਕੇ ਆਪਣੇ ਦਿਨ ਬਤੀਤ ਕਰ ਰਹੇ ਨੇ।
ਦਿਨ ਪਰ ਹੁਕਮ ਕਰਤ ਸਦਰੈ,
ਇਹ ਉਹਨਾਂ ਮਹਾਰਾਜ ਕੇ ਦੇ ਲੋਕਾਂ ਤੇ ਹੁਕਮ ਕਰਦੇ ਰਹਿੰਦੇ ਸੀ, ਜਿਹੜੇ ਕੌੜੇ ਸੀ ਉਹਨਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਦੇ ਸੀ। ਇਹ ਜਿਹੜੇ ਕੌੜੇ ਰਾਹਕ ਨੇ, ਇਹ ਮਹਾਰਾਜ ਕੇ ਦੇ ਜਿਹੜੇ ਰਾਹਕ ਸੀ ਉਹਨਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਦੇ ਸੀ, ਉਹਨਾਂ ਤੇ ਆਪਣਾ ਹੁਕਮ ਚਲਾਉਂਦੇ ਨੇ, ਉਹਨਾਂ ਤੇ ਆਪਣੀ ਆਗਿਆ ਚਲਾਉਂਦੇ ਨੇ।
ਮਨ ਭਾਵਤ ਮੁਕਵਾ ਕਨਕੈ,
ਮਨ ਭਾਉਂਦੇ ਵਾਕ ਕਹਿੰਦੇ ਸੀ ਉਹਨਾਂ ਨੂੰ, ਗਾਲਾਂ ਵੀ ਕੱਢੀ ਜਾਂਦੇ ਸੀ, ਕੌੜੇ ਬੋਲ ਵੀ ਬੋਲੀ ਜਾਂਦੇ ਸੀ, ਉਹਨਾਂ ਦਾ ਕੋਈ ਸਤਿਕਾਰ ਨਹੀਂ ਸਨ ਕਰਦੇ, ਜੋ ਇਹਨਾਂ ਦੇ ਮੂੰਹ ਵਿੱਚ ਆਉਂਦਾ ਸੀ ਉਹ ਮਹਾਰਾਜ ਕੇ ਦੇ ਲੋਕਾਂ ਨੂੰ ਇਹ ਕਹੀ ਜਾਂਦੇ ਸਨ।
ਰਹਿ ਮਹਾਰਾਜ ਕੇ ਸਿਰ ਕੀ ਬਾਤ,
ਜਿਹੜੇ ਉਹ ਮਹਾਰਾਜ ਕੇ ਦੇ ਲੋਕ ਸਨ ਉਹ ਵਿਚਾਰੇ ਸਿਰਕੀ ਵਾਸਾਂ ਵਾਂਗ ਰਹਿੰਦੇ ਸੀ, ਜਿਵੇਂ ਸਿਰਕੀ ਵਾਸ ਅੱਜ ਕੱਲ ਵੀ ਹੁੰਦੇ ਨੇ ਨਾ, ਸਿਰਕੀ ਵਾਸ ਉਹ ਇੱਕ ਦੋ ਦਿਨ ਕਿਤੇ ਟਿਕਦੇ ਨੇ ਕੁਝ, ਫਿਰ ਉੱਥੋਂ ਅੱਗੇ ਚਲੇ ਜਾਂਦੇ ਨੇ, ਜਾਂ ਕਿਤੇ ਮਹੀਨਾ ਭਰ ਟਿਕਦੇ ਨੇ ਤੇ ਫਿਰ ਉੱਥੋਂ ਅੱਗੇ ਕਿਤੇ ਨਾ ਕਿਤੇ ਦੂਜੀ ਥਾਂ ਤੇ ਜਾ ਕੇ ਡੇਰਾ ਕਰ ਲੈਂਦੇ ਨੇ, ਜਿੱਥੋਂ ਉਹਨਾਂ ਨੂੰ ਕੋਈ ਬਿਠਾ ਦਿੰਦਾ ਉੱਠ ਕੇ ਅੱਗੇ ਚਲੇ ਜਾਂਦੇ ਨੇ। ਏਦਾਂ ਉਹ ਸਿਰਕੀ ਵਾਸਾਂ ਵਾਂਗ ਵਿਚਰਦੇ ਸਨ, ਜਿਹੜੇ ਮਹਾਰਾਜ ਕੇ ਦੇ ਲੋਕ ਸੀ ਉਹ ਸਿਰਕੀ ਵਾਸਾਂ ਵਾਂਗ ਇੱਕ ਜਗ੍ਹਾ ਤੋਂ ਦੂਜੀ ਥਾਂ ਤੇ ਵਿਚਰਦੇ ਸਨ।
ਨਿਜ ਛਿਤ ਛਿੰਨ ਕਿਤ ਕਰੈ ਆਵਾਸ,
ਉਹਨਾਂ ਦੀ ਆਪਣੀ ਜ਼ਮੀਨ ਖੋਈ ਗਈ ਸੀ, ਜਿਹੜੀ ਉਹਨਾਂ ਦੀ ਆਪਣੀ ਜ਼ਮੀਨ ਸੀ ਉਹ ਕਿਸੇ ਰਾਜੇ ਨੇ ਖੋਹ ਲਈ। ਇਹ ਵਿਚਾਰੇ ਉਸ ਦਿਨ ਤੋਂ ਬਾਅਦ ਫਿਰ ਸਿਰਕੀ ਵਾਸਾਂ ਵਾਂਗ ਫਿਰਦੇ ਰਹੇ, ਆਪਣੀ ਜ਼ਮੀਨ ਖਵਾ ਕੇ, ਆਪਣੀਆਂ ਜਾਇਦਾਦਾਂ ਖਵਾ ਕੇ ਇਹ ਸਿਰਕੀ ਵਾਸਾਂ ਵਾਂਗ ਫਿਰਦੇ ਰਹੇ। ਹੁਣ ਇਹਨਾਂ ਨੂੰ ਰਹਿਣ ਵਾਸਤੇ ਕਿਤੇ ਟਿਕਾਣਾ ਨਹੀਂ ਮਿਲਦਾ,
ਬਸਿਓ ਚਾਹੇ ਪਰ ਪ੍ਰਾਪਤ ਨਹੀਂ,
ਇਹ ਵਸਣਾ ਚਾਹੁੰਦੇ ਨੇ ਕਿਸੇ ਜਗ੍ਹਾ ਤੇ, ਕੋਈ ਟਿਕਾਣਾ ਬਣਾ ਕੇ, ਕੋਈ ਪਿੰਡ ਬਣਾ ਕੇ ਉੱਥੇ ਰਹਿਣਾ ਚਾਹੁੰਦੇ ਨੇ, ਪਰ ਕੋਈ ਰਹਿਣ ਨਹੀਂ ਦਿੰਦਾ ਇਹਨਾਂ ਨੂੰ, ਪਿੰਡ ਜੋਗੇ ਕੋਈ ਜ਼ਮੀਨ ਵੀ ਨਹੀਂ ਦਿੰਦਾ। ਜੇ ਮੰਗਦੇ ਨੇ ਕਿ ਸਾਨੂੰ ਕੋਈ ਪਿੰਡ ਦੀ ਜ਼ਮੀਨ ਦੇ ਦਿਓ, ਅਸੀਂ ਪਿੰਡ ਵਸਾ ਲਈਏ, ਮੰਗਿਆ ਵੀ ਕੋਈ ਇਹਨਾਂ ਨੂੰ ਜ਼ਮੀਨ ਨਹੀਂ ਦਿੰਦਾ, ਨਾ ਇਹਨਾਂ ਨੂੰ ਕੋਈ ਪਿੰਡ ਬਣਾ ਕੇ ਵਸਣ ਦਿੰਦਾ।
ਅਵਨੀ ਜੈ ਅਪਣਾਏ ਵਸਾਈ,
ਜਿੱਥੇ ਵੀ ਜਾ ਕੇ ਆਪਣਾ ਬਣਾ ਕੇ ਧਰਤੀ ਵਸਾਉਂਦੇ ਨੇ, ਉੱਥੋਂ ਫਿਰ ਕੋਈ ਨਾ ਕੋਈ ਉਠਾ ਦਿੰਦਾ, ਕਹਿੰਦੇ ਚਲੇ ਜਾਓ ਇਹ ਜਗ੍ਹਾ ਸਾਡੀ, ਉਸ ਜ਼ਮੀਨ ਦਾ ਕੋਈ ਨਾ ਕੋਈ ਮਾਲਕ ਆ ਜਾਂਦਾ। ਕੌੜੇ ਰਾਹਕ ਜਿਹੜੇ ਸੀ ਉਹ ਜ਼ਮੀਨ ਦੇ ਮਾਲਕ ਸੀ ਸਾਰੇ ਇਲਾਕੇ ਚ, ਇਹ ਜਿੱਥੇ ਵੀ ਜਾ ਕੇ ਰਹਿੰਦੇ ਸੀ ਕੌੜੇ ਰਾਹ ਉਹਨਾਂ ਨੂੰ ਉਠਾ ਦਿੰਦੇ ਸੀ, ਕਹਿੰਦੇ ਸੀ ਜਗ੍ਹਾ ਛੱਡ ਦਿਓ, ਜਗ੍ਹਾ ਸਾਡੀ ਹੈ ਤੇ ਮਾਲਕ ਅਸੀਂ ਆ। ਏਦਾਂ ਦੋ ਚਾਰ ਦਿਨ ਜਾਂ ਦਸ ਦਿਨ ਤੋਂ ਜ਼ਿਆਦਾ ਕਿਤੇ ਇਹਨਾਂ ਨੂੰ ਰਹਿਣ ਨਹੀਂ ਸਨ ਦਿੰਦੇ। ਇਹੋ ਜਿਹੀ ਹਾਲਤ ਸੀ ਇਹਨਾਂ ਮਹਾਰਾਜਕੇ ਦੇ ਲੋਕਾਂ ਦੀ।
ਸਤਿਗੁਰ ਕੀ ਸੇਵਾ ਮੋਹ ਲਾਗੇ,
ਇਹ ਸਤਿਗੁਰਾਂ ਦੀ ਸੇਵਾ ਵਿੱਚ ਲੱਗ ਗਏ। ਜਿਹੜੇ ਮਹਾਰਾਜਕੇ ਦੇ ਲੋਕ ਸਨ ਇਹ ਸ਼ਰਧਾਲੂ ਬਣ ਗਏ। ਗੁਰੂ ਹਰਿਰਾਏ ਸਾਹਿਬ ਜੀ ਜਦੋਂ ਇਸ ਇਲਾਕੇ ਚ ਆਏ ਹੋਏ ਸਨ, ਇਹ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੇਵਕ ਬਣ ਗਏ ਔਰ ਸਤਿਗੁਰਾਂ ਦੀ ਸੇਵਾ ਵਿੱਚ ਲੱਗ ਗਏ।
ਕਿਰਪਾ ਦ੍ਰਿਸ਼ਟ ਤੇ ਮਨ ਅਨੁਰਾਗੇ,
ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਇਹਨਾਂ ਦੇ ਮਨ ਵਿੱਚ ਗੁਰੂ ਦਾ ਅਨੁਰਾਗ ਜਾਗ ਪਿਆ, ਗੁਰੂ ਦਾ ਪਿਆਰ ਜਾਗ ਪਿਆ ਇਹਨਾਂ ਦੇ ਹਿਰਦਿਆਂ ਵਿੱਚ, ਗੁਰੂ ਦੀ ਪ੍ਰੀਤ ਇਹਨਾਂ ਨੇ ਆਪਣੇ ਹਿਰਦੇ ਚ ਧਾਰਨ ਕੀਤੀ ਹੈ।
ਜੈ ਕੋਰਨ ਇੱਕ ਕੋਪ ਲਗਾਇਓ,
ਇੱਥੇ ਕੌੜਿਆਂ ਨੇ ਜਿਹੜੇ ਕੌੜੇ ਰਾਹ ਸੀ ਇਹਨਾਂ ਨੇ ਇੱਕ ਖੂਹ ਲਾਇਆ ਹੋਇਆ ਸੀ। ਹੁਣ ਖੂਹ ਮਾਲਵੇ ਦੇ ਇਲਾਕੇ ਚ ਜੰਗਲ ਦੇ ਇਲਾਕੇ ਚ ਉਦਾਂ ਹੀ ਪਾਣੀ ਦੀ ਕਿੱਲਤ ਹੁੰਦੀ, ਨੇੜੇ ਤੇੜੇ ਪਾਣੀ ਨਹੀਂ ਮਿਲਦਾ। ਹੁਣ ਇਹ ਉੱਥੇ ਹੀ ਰਹਿੰਦੇ ਸੀ, ਮਹਾਰਾਜਕੇ ਦੇ ਲੋਕ ਵੀ ਉੱਥੇ ਰਹਿੰਦੇ ਸੀ ਜਿੱਥੇ ਕੌੜਿਆਂ ਨੇ ਖੂਹ ਲਾਇਆ ਹੋਇਆ ਹੈ।
ਤੈਂਤੀ ਸਭੀਨ ਜਲ ਕੋ ਪਾਇਓ,
ਹੁਣ ਪਾਣੀ ਉਸੇ ਇੱਕੋ ਖੂਹ ਤੋਂ ਸਾਰੇ ਭਰ ਕੇ ਲਿਆਉਂਦੇ ਸੀ। ਮਹਾਰਾਜਕੇ ਦੇ ਜਿਹੜੇ ਲੋਕ ਸੀ ਉਹ ਵੀ ਉੱਥੋਂ ਲਿਆਉਂਦੇ ਸੀ ਪਾਣੀ, ਜਿਹੜੇ ਕੌੜੇ ਰਾਹ ਸੀ ਉਹਨਾਂ ਨੇ ਤਾਂ ਲਿਆਉਣਾ ਹੀ ਸੀ, ਉਹ ਤਾਂ ਮਾਲਕ ਸੀ ਉਸ ਖੂਹ ਦੇ। ਇਸ ਤਰ੍ਹਾਂ ਕਹਿੰਦੇ ਸਾਰੇ ਇੱਕੋ ਖੂਹ ਤੋਂ ਪਾਣੀ ਭਰ ਕੇ ਲਿਆਉਂਦੇ ਔਰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਸਨ।
ਸਭ ਮਹਾਰਾਜ ਕੇ ਚਾਰਾਕ ਜੇ ਇਨਕੀ ਹੁਤੀ ਪਾਰ ਜਾਸੇ,
ਜਿਹੜੇ ਮਹਾਰਾਜ ਕੇ ਦੇ ਲੋਕ ਸਨ, ਮਹਾਰਾਜ ਕੇ ਦੇ ਰਾਹ ਜ਼ਿਮੀਦਾਰ ਸਨ, ਇਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਸਨ, ਉਹਨਾਂ ਦੀਆਂ ਜਿਹੜੀਆਂ ਇਸਤਰੀਆਂ ਬੀਵੀਆਂ ਸਨ,
ਤੁਸੀਂ ਖੂਪ ਤੇ ਅਨੰਤ ਬਾਰੇ
ਉਸੇ ਖੂਹ ਤੋਂ ਪਾਣੀ ਭਰ ਕੇ ਲਿਆਉਂਦੀਆਂ ਸੀ। ਜਿਹੜਾ ਖੂਹ ਕੌੜਿਆਂ ਨੇ ਲਾਇਆ ਹੋਇਆ ਸੀ ਕੌੜੇ ਰਾਕਾਂ ਨੇ, ਉਥੋਂ ਜਾ ਕੇ ਉਹ ਮਹਾਰਾਜਕੇ ਦੀਆਂ ਜਿਹੜੀਆਂ ਰਾਕਾਂ ਦੀਆਂ ਘਰ ਵਾਲੀਆਂ ਸਨ ਉਹ ਗਾਗਰਾਂ ਵਿੱਚ, ਘੜਿਆਂ ਵਿੱਚ ਜਾਂ ਮਸ਼ਕਾਂ ਵਿੱਚ ਪਾਣੀ ਭਰ ਕੇ ਲਿਆਇਆ ਕਰਦੀਆਂ ਸਨ। ਖੂਹ ਗੇੜ ਕੇ ਆਪ ਪਾਣੀ ਭਰਨਾ ਤੇ ਭਰ ਕੇ ਲਿਆਉਂਦੀਆਂ ਸੀ।
ਮਿਲ ਕਰ ਗਮਨਤ ਹੈ ਤੈ ਸਾਰੇ,
ਹੁਣ ਉਹ ਇਕੱਲੀ ਦੁਕੱਲੀ ਇਸਤਰੀ ਨਹੀਂ ਸੀ ਜਾਂਦੀ, ਜਿਹੜੀਆਂ ਮਹਾਰਾਜਕੇ ਦੀਆਂ ਘਰ ਵਾਲੀਆਂ ਸੀ ਇਕੱਠੀਆਂ ਹੋ ਕੇ ਜਾਂਦੀਆਂ ਸਨ। ਪੰਜ ਪੰਜ ਦਸ ਦਸ ਜਣੀਆਂ, ਪੰਦਰਾਂ ਪੰਦਰਾਂ ਜਣੀਆਂ ਇਕੱਠੀਆਂ ਹੋ ਕੇ ਪਾਣੀ ਭਰ ਕੇ ਲਿਆਉਂਦੀਆਂ ਸਨ।
ਭਰੈ ਕੋਪ ਤੇ ਘੱਟ ਲੈ ਆਵੈ,
ਉਥੋਂ ਖੂਹ ਤੋਂ ਘੜੇ ਭਰਨੇ ਪਾਣੀ ਦੇ, ਇੱਕ ਇੱਕ ਘੜਾ ਜਾਂ ਦੋ ਦੋ ਘੜੇ ਵੀ ਪਾਣੀ ਦੇ ਭਰ ਕੇ ਖੂਹ ਤੋਂ ਲੈ ਕੇ ਆਉਣੇ।
ਖਾਨ ਪਾਨ ਵਿਵਹਾਰ ਚਲਾਵੈ,
ਉਸੇ ਪਾਣੀ ਨਾਲ ਇਹਨਾਂ ਨੇ ਲੰਗਰ ਪ੍ਰਸ਼ਾਦਾ ਤਿਆਰ ਕਰਨਾ, ਛਕਣਾ, ਖਾਨ ਪਾਨ ਦਾ ਜਿੰਨਾ ਵਿਵਹਾਰ ਸੀ ਉਸੇ ਖੂਹ ਦੇ ਪਾਣੀ ਨਾਲ ਨਿਭਾਉਂਦੇ ਸਨ, ਉਸੇ ਖੂਹ ਦੇ ਪਾਣੀ ਨਾਲ ਆਪਣਾ ਖਾਨ ਪਾਨ ਕਰਦੇ ਸਨ।
ਤੇਠਾ ਕੌੜੇ ਤਰਨ ਜਿੰਨਾ ਰਹਿ,
ਉੱਥੇ ਨਾ ਕੌੜੇ ਰਾਕਾਂ ਨੇ ਇੱਕ ਮਾੜੀ ਕਰਤੂਤ ਕਰਨੀ, ਜਦੋਂ ਇਹਨਾਂ ਇਸਤਰੀਆਂ ਨੇ ਮਹਾਰਾਜਕਿਆਂ ਦੀਆਂ ਘਰ ਵਾਲੀਆਂ ਨੇ ਪਾਣੀ ਭਰਨ ਵਾਸਤੇ ਜਾਣਾ ਤੇ ਜਿਹੜੇ ਉਹ ਕੌੜੇ ਰਾਕ ਸਨ ਉਹਨਾਂ ਵਿੱਚੋਂ ਜਿਹੜੇ ਨੌਜਵਾਨ ਸਨ ਕੌੜੇ ਰਾਕਾਂ ਵਿੱਚੋਂ,
ਥਿਰੈ ਕੋਪ ਪਰਸੋ ਇਮ ਕਰੈ,
ਉਹ ਖੂਹ ਦੇ ਉੱਤੇ ਬਹਿ ਜਾਂਦੇ ਸੀ ਆ ਕੇ ਤੇ ਜਦੋਂ ਉਹਨਾਂ ਨੇ ਮਹਾਰਾਜਕੇ ਦੀਆਂ ਘਰ ਵਾਲੀਆਂ ਨੂੰ ਆਉਂਦਾ ਵੇਖਣਾ ਵੀ ਪਾਣੀ ਭਰਨ ਵਾਸਤੇ ਆਈਆਂ ਨੇ, ਉਹਨਾਂ ਨੇ ਖੂਹ ਤੇ ਬੈਠ ਕੇ ਭੈੜੇ ਕੰਮ ਕਰਨੇ।
ਤਰਨੀ ਤੇ ਸੋ ਦਾਮ ਖਿਚਾਵੈ,
ਉਹ ਕੀ ਕਰਦੇ ਸੀ ਉਹਨਾਂ ਔਰਤਾਂ ਕੋਲੋਂ ਆਪਣਾ ਪਾਣੀ ਪਹਿਲਾਂ ਭਰਵਾਉਂਦੇ ਸਨ, ਉਹਨਾਂ ਕੋਲੋਂ ਰੱਸੀਆਂ ਖਿਚਾਉਣੀਆਂ, ਉਹਨਾਂ ਨੂੰ ਰੱਸੀ ਫੜਾ ਦੇਣੀ ਤੇ ਰੱਸੀ ਫੜਾ ਕੇ ਉਹਨਾਂ ਇਸਤਰੀਆਂ ਦੇ ਕੋਲੋਂ ਕਹਿਣਾ ਵੀ ਤੁਸੀਂ ਇਹ ਰੱਸੀਆਂ ਖਿੱਚੋ, ਖੂਹ ਦੇ ਵਿੱਚੋਂ ਪਾਣੀ ਖਿੱਚੋ।
ਚੜ ਉਪਰ ਜਲ ਕੋ ਨਿਕਸਾਵੈ,
ਇੱਥੇ ਹੀ ਬਸ ਨੀ, ਜਦੋਂ ਉਹਨਾਂ ਇਸਤਰੀਆਂ ਨੇ ਰੱਸੀ ਫੜਨੀ ਇਹਨਾਂ ਨੇ ਰੱਸੀ ਦੇ ਉੱਤੇ ਬਹਿ ਜਾਣਾ, ਰੱਸੀ ਦੇ ਉੱਤੇ ਬਹਿ ਕੇ, ਰੱਸਿਆਂ ਦੇ ਉੱਤੇ ਬਹਿ ਕੇ ਝੂੰਟੇ ਲੈਣ ਲੱਗ ਪੈਣਾ ਤੇ ਉਹਨਾਂ ਇਸਤਰੀਆਂ ਨੇ ਵਿਚਾਰੀਆਂ ਨੇ ਜ਼ੋਰ ਲਾ ਕੇ ਰੱਸੀ ਖਿੱਚਣੀ, ਇਹਨਾਂ ਨੇ ਰੱਸੀਆਂ ਦੇ ਉੱਪਰ ਬੈਠ ਕੇ ਆਪਣਾ ਭਾਰ ਉੱਤੇ ਪਾ ਦੇਣਾ।
ਕਰੈ ਸਪਰਸ਼ ਸਰੀਰਨ ਅੰਗ,
ਇੱਥੇ ਬਸ ਨੀ, ਇਹਨਾਂ ਨੇ ਇੰਨਾ ਪਾਪ ਕਰਨਾ ਕਿ ਫਿਰ ਉਹਨਾਂ ਇਸਤਰੀਆਂ ਦੇ ਅੰਗਾਂ ਨੂੰ ਸਪਰਸ਼ ਵੀ ਕਰਨਾ, ਛੇੜਖਾਨੀ ਵੀ ਕਰਨੀ,
ਵਿਦ ਕੇ ਕਰ ਬਾਕ ਅਨੰਗ,
ਤੇ ਫਿਰ ਨੰਗੇਜ ਭਰੇ ਬੋਲ ਬੋਲਣੇ, ਜਿਹੜੇ ਬੋਲ ਇਹਨਾਂ ਨੂੰ ਨਹੀਂ ਸਨ ਬੋਲਣੇ ਚਾਹੀਦੇ ਉਹ ਬੋਲ ਬੋਲ ਕੇ ਉਹਨਾਂ ਇਸਤਰੀਆਂ ਨੂੰ ਲੱਜਤ ਤੇ ਸ਼ਰਮਿੰਦਾ ਕਰਦੇ ਸਨ।
ਹਸੈ ਬਿਲਾਸ ਕਰੈ ਮਨ ਭਾਏ,
ਮਨ ਭਾਉਂਦੇ ਬਿਲਾਸ ਕਰਦੇ ਸਨ, ਉੱਚੀ ਉੱਚੀ ਹੱਸਣਾ, ਉਹਨਾਂ ਦਾ ਮਖੌਲ ਉਡਾਉਣਾ, ਉਹਨਾਂ ਇਸਤਰੀਆਂ ਦੇ ਨਾਲ ਹਾਸ ਬਿਲਾਸ ਭਰੇ ਬੋਲ ਕਰਕੇ ਹੱਸਣਾ ਤੇ ਇਸਤਰੀਆਂ ਨੂੰ ਲੱਜਤ ਤੇ ਸ਼ਰਮਿੰਦਾ ਕਰਕੇ ਤੰਗ ਕਰਨਾ।
ਬਿਨਾਂ ਲਾਜ ਤੇ ਬਾਕ ਸੁਣਾਏ,
ਬਿਨਾਂ ਲਾਜ ਤੋਂ ਸ਼ਰਮ ਨਹੀਂ ਸੀ ਆਉਂਦੀ ਇਹਨਾਂ ਨੂੰ ਇਹੋ ਜਿਹੇ ਬੋਲ ਬੋਲਦੇ ਕਿ ਜਿਨ੍ਹਾਂ ਬੋਲਾਂ ਨੂੰ ਸੁਣ ਕੇ ਆਮ ਸਧਾਰਨ ਵਿਅਕਤੀ ਵੀ ਕਹਿੰਦੇ ਲਜਾਏਮਾਨ ਹੋ ਜਾਏ। ਇਹੋ ਜੇ ਭੈੜੇ ਬੋਲ ਬੋਲਦਿਆਂ ਇਹਨਾਂ ਨੂੰ ਸ਼ਰਮ ਨਹੀਂ ਸੀ ਆਉਂਦੀ, ਲਾਜ ਨਹੀਂ ਸੀ ਆਉਂਦੀ।
ਜਲ ਕੇ ਹੇਤ ਸੈ ਸਭ ਨਾਰੀ,
ਵਿਚਾਰੀਆਂ ਇਸਤਰੀਆਂ ਦੀ ਵੀ ਮਜਬੂਰੀ ਸੀ, ਉਹਨਾਂ ਨੂੰ ਕਿਤੇ ਹੋਰ ਪਾਣੀ ਨਹੀਂ ਸੀ ਮਿਲਦਾ, ਉਹ ਪਾਣੀ ਵਾਸਤੇ ਉਹਨਾਂ ਨੂੰ ਇਹੋ ਜਿਹਾ ਸਭ ਕੁਝ ਸਹਾਰਨਾ ਵੀ ਪੈਂਦਾ ਸੀ।
ਜੇ
ਇਹਨਾਂ ਦੀਆਂ ਇਹੋ ਜਿਹੀਆਂ ਕੀਤੀਆਂ ਵਧੀਕੀਆਂ ਉਹਨਾਂ ਨੂੰ ਸਹਾਰਨੀਆਂ ਪੈਂਦੀਆਂ ਸੀ, ਇਹਨਾਂ ਦੇ ਭੈੜੇ ਬੋਲੇ ਹੋਏ ਬੋਲ ਕਬੋਲ ਉਹ ਵੀ ਉਹਨਾਂ ਨੂੰ ਸਹਾਰਦੇ ਪੈਂਦੇ ਸਨ।
ਕੁਬਾਕ ਕੈਨਕ ਪ੍ਰਕਾਰੀ,
ਤੇ ਜੇ ਅੱਗੋਂ ਕਿਤੇ ਬੋਲ ਪੈਂਦੀਆਂ ਸਨ, ਕਿਤੇ ਜਵਾਬ ਦੇ ਦਿੰਦੀਆਂ ਸੀ, ਉਹ ਅੱਗੋਂ ਗਾਲਾਂ ਕੱਢਦੇ ਸੀ। ਅਨੇਕਾਂ ਪ੍ਰਕਾਰ ਦੇ ਕੁਬਾਕ ਬੋਲ ਕੇ ਨਾ ਇਸਤਰੀਆਂ ਦੀ ਬੇਇੱਜ਼ਤੀ ਤੇ ਨਿਰਾਦਰ ਕਰਦੇ ਸਨ।
ਅਪਰ ਥਾਨ ਜਲ ਪ੍ਰਾਪਤ ਨਾਹੀ,
ਹੋਰ ਕਿਤੋਂ ਉਹਨਾਂ ਨੂੰ ਪਾਣੀ ਨਹੀਂ ਸੀ ਮਿਲਦਾ, ਕਿਉਂਕਿ ਇੱਕੋ ਖੂਹ ਸੀ, ਮਾਲਵੇ ਦਾ ਇਲਾਕਾ, ਜੰਗਲ ਵਿੱਚ ਤਾਂ ਉਦਾਂ ਹੀ, ਜੰਗਲ ਦੇ ਇਲਾਕੇ ਚ ਉਹਨਾਂ ਸਮਿਆਂ ਚ ਬੰਦਾ ਮਾਰਿਆਂ ਪਾਣੀ ਨਹੀਂ ਸੀ ਲੱਭਦਾ, ਦੂਰ ਦੂਰ ਤੱਕ ਪਾਣੀ ਦਾ ਕਿਤੇ ਲੇਸ਼ ਨਹੀਂ ਸੀ ਹੁੰਦਾ, ਕਿਤੇ ਕਿਤੇ ਖੂਹ ਲੱਗੇ ਹੋਏ ਹੁੰਦੇ ਸਨ। ਹੁਣ ਇੱਕੋ ਖੂਹ ਸੀ ਪਾਣੀ ਦਾ, ਇਸ ਕਰਕੇ ਹੁਣ ਦੂਜਾ ਕੋਈ ਖੂਹ ਨਹੀਂ ਸੀ ਨੇੜੇ ਤੇੜੇ ਵੀ ਜਿੱਥੋਂ ਜਾ ਕੇ ਪਾਣੀ ਭਰ ਕੇ ਲਿਆ ਸਕਣ।
ਬਿਨ ਜਲ ਤੇ ਨਾ ਜੀਵਨ ਪਾਹੀ,
ਹੁਣ ਪਾਣੀ ਤੋਂ ਬਿਨਾਂ ਜੀਵਨ ਨਹੀਂ ਹੋ ਸਕਦਾ, ਹੁਣ ਜਿੱਥੇ ਪਾਣੀ ਹੋਵੇਗਾ ਜੀਵਨ ਵੀ ਉੱਥੇ ਚੱਲੇਗਾ, ਪਾਣੀ ਤੋਂ ਬਿਨਾਂ ਹੁਣ ਇਹਨਾਂ ਦਾ ਜੀਵਨ ਨਹੀਂ ਸੀ ਗੁਜ਼ਰ ਸਕਦਾ, ਪਾਣੀ ਤਾਂ ਮਜਬੂਰੀ ਬਸ ਉਹਨਾਂ ਨੂੰ ਜਾ ਕੇ ਲਿਆਉਣਾ ਹੀ ਪੈਂਦਾ ਸੀ।
ਜਾਂ ਤੇ ਬਿਨਾਂ ਕੋਪ ਚੱਲ ਜਾਏ,
ਇਸ ਕਰਕੇ ਉਹਨਾਂ ਨੂੰ ਉੱਥੇ ਜਾਣਾ ਹੀ ਪੈਂਦਾ ਸੀ, ਬਿਨਾਂ ਰੋਸ ਤੋਂ ਉਹਨਾਂ ਨੂੰ ਜਾਣਾ ਪੈਂਦਾ ਸੀ, ਜਾ ਕੇ ਉੱਥੋਂ ਪਾਣੀ ਭਰ ਕੇ ਲਿਆਉਣਾ ਪੈਂਦਾ ਸੀ।
ਦਿਨ ਪ੍ਰਤ ਐਸੇ ਕੁਮਤ ਕਮਾਏ,
ਪਰ ਜਿਹੜੇ ਉਹ ਕੌੜੇ ਰਾਹਕ ਸੀ ਉਹ ਬਾਦ ਨਹੀਂ ਸੀ ਆਉਂਦੇ, ਉਹਨਾਂ ਨੇ ਰੋਜ਼ ਹੀ ਆ ਕੇ ਖੂਹ ਤੇ ਬਹਿ ਜਾਣਾ, ਪੰਜ ਪੰਜ ਦਸ ਦਸ ਜਣਿਆਂ ਨੇ ਢਾਣੀਆਂ ਬਣਾ ਕੇ, ਤੇ ਜਦੋਂ ਇਹਨਾਂ ਮਹਾਰਾਜਕੇ ਦੀਆਂ ਰਾਹਕਾਂ ਦੀਆਂ ਘਰ ਵਾਲੀਆਂ ਨੇ ਉੱਥੇ ਪਾਣੀ ਭਰਨ ਜਾਣਾ, ਉਹਨਾਂ ਨੇ ਮਖੌਲ ਕਰਨੇ, ਰੱਸੀਆਂ ਉਹਨਾਂ ਕੋਲੋਂ ਖਿਚਾਣੀਆਂ ਤੇ ਉੱਤੇ ਬਹਿ ਜਾਣਾ ਰੱਸੀਆਂ ਤੇ, ਇਸ ਤਰ੍ਹਾਂ ਹੋਰ ਵੀ ਅਨੇਕਾਂ ਪ੍ਰਕਾਰ ਦੇ ਭੈੜੇ ਬੋਲ ਕਬੋਲ ਬੋਲੀ ਜਾਣੇ, ਪਰ ਇਹਨਾਂ ਦੀ ਮਜਬੂਰੀ ਸੀ, ਇਹਨਾਂ ਨੂੰ ਵੀ ਰੋਜ਼ ਉੱਥੇ ਪਾਣੀ ਭਰਨ ਲਈ ਜਾਣਾ ਪੈਂਦਾ ਸੀ।
ਸ਼੍ਰੀ ਅਰਰਾਏ ਗਏ ਤੈ ਜਬੈ,
ਖਾਲਸਾ ਜੀ ਉਹਨਾਂ ਦਿਨਾਂ ਵਿੱਚ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਇੱਥੇ ਆਏ ਹੋਏ ਸੀ, ਜਦੋਂ ਦਾ ਇਹ ਵਾਕਿਆਤ ਸੀ, ਜਦੋਂ ਇਹ ਕੌੜੇ ਰਾਹਕ ਮਹਾਰਾਜਕਿਆਂ ਨੂੰ ਤੰਗ ਕਰ ਰਹੇ ਸਨ, ਉਹਨਾਂ ਹੀ ਦਿਨਾਂ ਵਿੱਚ ਸ਼੍ਰੀ ਗੁਰੂ ਹਰਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਇੱਥੇ ਆਏ ਹੋਏ ਸਨ।
ਇਮ ਪ੍ਰਸੰਗ ਹੋਵਤ ਪਾਤਬੈ,
ਇਹ ਪ੍ਰਸੰਗ ਉੱਥੇ ਹੋਣ ਲੱਗਾ, ਗੱਲਾਂ ਤਾਂ ਰੋਜ਼ ਹੀ ਇਸ ਤਰ੍ਹਾਂ ਦੀਆਂ ਹੁੰਦੀਆਂ ਸਨ, ਪਰ ਜਦੋਂ ਗੁਰੂ ਹਰਰਾਏ ਸਾਹਿਬ ਜੀ ਇੱਥੇ ਆਏ ਹੋਏ ਸਨ, ਉਦੋਂ ਇੱਕ ਤਾਜ਼ੀ ਘਟਨਾ ਉੱਥੇ ਵਾਪਰੀ, ਇੱਕ ਤਾਜ਼ੀ ਘਟਨਾ ਉਸ ਜਗ੍ਹਾ ਤੇ ਵਾਪਰੀ, ਉਹ ਇਸ ਤਰ੍ਹਾਂ ਹੋਈ।
ਨਵੀਂ ਬਧੂ ਤਿਨਕੇ ਇੱਕ ਆਏ,
ਜਿਹੜੇ ਮਹਾਰਾਜਕੇ ਦੇ ਰਾਹਕ ਸਨ, ਇਹਨਾਂ ਦੇ ਘਰ ਵਿੱਚ ਇੱਕ ਨਵੀਂ ਵਿਆਹੀ ਇਸਤਰੀ ਆਈ, ਉਹਨੂੰ ਨਹੀਂ ਸੀ ਪਤਾ ਵੀ ਪਹਿਲਾਂ ਇੱਥੇ ਕੁਝ ਹੁੰਦਾ ਹੈ, ਉਹ ਵੀ ਵਿਚਾਰੀ ਪਾਣੀ ਭਰਨ ਵਾਸਤੇ ਨਾਲ ਚੱਲ ਪਈ, ਉਹ ਨਵੀਂ ਵਿਆਹੀ ਇਸਤਰੀ ਇਹਨਾਂ ਦੇ ਘਰ ਵਿੱਚ ਆਈ ਸੀ।
ਉਹ ਕੱਟ ਲੈ ਜਲ ਹਿਤ ਸਿਧਾਏ,
ਉਹ ਵੀ ਪਾਣੀ ਭਰਨ ਵਾਸਤੇ ਖੂਹ ਤੇ ਘੜਾ ਲੈ ਕੇ ਚਲੀ ਗਈ।
ਕੋਪ ਸਥਾਨ ਤਰਨ ਨਰ ਖਰੇ,
ਉਹ ਜਦੋਂ ਪਾਣੀ ਭਰਨ ਗਈ, ਹੁਣ ਉਹ ਨਵੀਂ ਵਿਆਹੀ ਆਈ ਸੀ, ਉਹਨੂੰ ਨਹੀਂ ਸੀ ਪਤਾ ਵੀ ਪਹਿਲਾਂ ਖੂਹ ਤੇ ਆਹ ਕੁਝ ਹੁੰਦਾ, ਪਹਿਲੇ ਦਿਨ ਪਹਿਲੀ ਵਾਰ ਗਈ ਸੀ, ਜਦੋਂ ਗਈ ਤੇ ਉਹਨੇ ਜਾ ਕੇ ਵੇਖਿਆ ਵੀ ਉੱਥੇ ਨੌਜਵਾਨ ਕੌੜੇ ਰਾਹਕ ਖੜੇ ਹਨ।
ਨਿਤ ਸਮ ਹਸਨ ਬੋਲ ਬੋ ਕਰੇ,
ਉਹ ਜਿਵੇਂ ਅੱਗੇ ਰੋਜ਼ ਹੱਸਦੇ ਸੀ, ਰੋਜ਼ ਮਖੌਲ ਕਰਦੇ ਸੀ, ਉਸੇ ਤਰ੍ਹਾਂ ਰੋਜ਼ ਵਾਂਗਰ ਉਹ ਮਖੌਲ ਕਰਨ ਲੱਗੇ, ਹੱਸਣ ਲੱਗੇ, ਔਰ ਇਹਨਾਂ ਦਾ ਮਖੌਲ ਉਡਾਉਂਦਿਆਂ ਭੈੜੇ ਬੋਲ ਬੋਲਣ ਲੱਗੇ।
ਇਤਰੀਆ ਗਨ ਪਾਣੀ ਭਰਬੇ,
ਉੱਥੇ ਜਿਹੜੀਆਂ ਇਸਤਰੀਆਂ ਹੋਰ ਵੀ ਸੀ ਇਹਦੇ ਨਾਲ, ਉਹ ਪਾਣੀ ਭਰਨ ਵਾਸਤੇ ਆਈਆਂ ਹੋਈਆਂ ਨੇ।
ਘੱਟ ਕੋ ਭਰੇ ਟਿਕਾਵਨ ਕਰੇ,
ਉਹਨਾਂ ਨੇ ਪਾਣੀ ਭਰ ਕੇ ਘੜੇ ਜਿਹੜੇ ਸਨ ਉਹ ਟਿਕਾ ਕੇ ਰੱਖੇ ਹੋਏ ਨੇ।
ਦਾਮ ਲੱਗੀ ਖੈਂਚਣ ਤਬ ਨਾਰੇ,
ਉਹ ਜਿਹੜੀ ਨਵੀਂ ਵਿਆਹੀ ਔਰਤ ਸੀ ਨਾ, ਉਹ ਵੀ ਜਦੋਂ ਰੱਸੀ ਦੇ ਨਾਲ ਪਾਣੀ ਖਿੱਚਣ ਲੱਗੀ, ਖੂਹ ਦੇ ਵਿੱਚੋਂ ਪਾਣੀ ਖਿੱਚ ਕੇ ਰੱਸੀ ਪਿੱਛੇ ਨੂੰ ਲਿਆਈ।
ਨਰ ਅਸਵਾਰੀ ਭਇਓ ਪਿਛਾਰੀ,
ਇੱਕ ਬੰਦਾ ਉਸ ਰੱਸੀ ਦੇ ਉੱਤੇ ਬਹਿ ਗਿਆ, ਉਹਨੇ ਵੇਖਿਆ ਵੀ ਇਹ ਕੀ ਹੋ ਰਿਹਾ, ਪਹਿਲੀ ਵਾਰ ਆਈ ਸੀ, ਉਹਨੂੰ ਨਹੀਂ ਸੀ ਪਤਾ ਵੀ ਇੱਥੇ ਰੋਜ਼ ਦਾ ਹੀ ਇਹ ਕੰਮ ਹੈ, ਵੀ ਰੋਜ਼ ਹੀ ਇਹੀ ਹਾਲਤ ਹੁੰਦੀ ਹੈ ਮੇਰੀ ਨਾਲ ਦੀਆਂ ਜਿੰਨੀਆਂ ਇਸਤਰੀਆਂ ਨੇ ਇਹੀ ਦਸ਼ਾ ਕਰਾ ਕੇ ਪਾਣੀ ਭਰਦੀਆਂ ਨੇ। ਉਹ ਪਹਿਲੀ ਵਾਰ ਆਈ ਸੀ, ਉਹਨੇ ਜਦੋਂ ਰੱਸੀ ਖਿੱਚੀ ਤੇ ਉਹ ਰੱਸੀ ਦੇ ਉੱਤੇ ਬੰਦਾ ਬੈਠ ਗਿਆ।
ਜਥਾ ਬੈਲ ਖਿੱਚਦ ਚੜ ਜਾਏ,
ਜਿਵੇਂ ਕੋਈ ਬਲਦ ਖਿੱਚਦਾ ਨਾ ਪਾਣੀ ਨੂੰ ਤੇ ਉਸ ਬਲਦ ਦੇ ਰੱਸੇ ਦੇ ਉੱਤੇ ਬੰਦਾ ਬਹਿ ਜਾਂਦਾ ਵੀ ਵਜਨ ਦੇ ਨਾਲ ਪਾਣੀ ਭਰ ਕੇ ਬਾਹਰ ਨੂੰ ਨਿਕਲ ਕੇ ਆਵੇ।
ਤਿਮ ਅਰੂੜ ਕਰ ਅਗਰ ਚਲਾਏ,
ਇਸੇ ਤਰ੍ਹਾਂ ਉਹ ਰੱਸੀ ਤੇ ਬਹਿ ਕੇ ਅਰੂੜ ਹੋ ਕੇ ਅੱਗੇ ਨੂੰ ਚਲਾਉਂਦੇ ਸੀ, ਇਸਤਰੀਆਂ ਨੂੰ ਰੱਸੀ ਖਿੱਚਣ ਲਾ ਦਿੰਦੇ ਸੀ, ਆਪ ਰੱਸੀ ਦੇ ਉੱਤੇ ਬੈਠਦੇ ਸਨ ਜਿਵੇਂ ਬਲਦ ਦੀ ਰੱਸੀ ਤੇ ਬੈਠੀ ਦੇ।
ਬਧੂ ਨਵੀਨ ਸੰਗ ਤਬ ਤੈਸੇ,
ਉਹ ਜਿਹੜੀ ਨਵੀਂ ਔਰਤ ਆਈ ਸੀ ਵਿਆਹੀ ਹੋਈ ਮਹਾਰਾਜਕਿਆਂ ਦੇ ਘਰ ਦੇ ਵਿੱਚ, ਉਹਨੇ ਜਦੋਂ ਵੇਖਿਆ ਵੀ ਮੇਰੇ ਨਾਲ ਵੀ ਇਹੀ ਕੁਝ ਕਰ ਰਹੇ ਨੇ,
ਕਰਤ ਹਾਸ ਤੋਂ ਤਿਨੀ ਜੈਸੇ,
ਉਸੇ ਤਰ੍ਹਾਂ ਉਹਨੂੰ ਵੀ ਹਾਸ ਬਿਲਾਸ ਕਰਨ ਲੱਗੇ। ਉਹ ਜਿਹੜੀ ਨਵੀਂ ਵਿਆਹੀ ਇਸਤਰੀ ਆਈ ਸੀ ਉਹਨੂੰ ਵੀ ਨੰਗੇਜ ਭਰੇ ਬੋਲ ਬੋਲਣ ਲੱਗੇ।
ਕਰ ਸਪਰਸ਼ ਤੋਂ ਕ੍ਰੋਧਿਤ ਹੈ ਕੈ,
ਉਹਨੂੰ ਹੱਥ ਦੇ ਨਾਲ ਸਪਰਸ਼ ਕਰਨ ਲੱਗੇ। ਜਦੋਂ ਸਪਰਸ਼ ਕਰਨ ਲੱਗੇ ਤੇ ਉਹ ਇਸਤਰੀ ਗੁੱਸੇ ਵਿੱਚ ਆ ਗਈ। ਨਵੀਂ ਵਿਆਹੀ ਸੀ, ਉਹਨੂੰ ਨਹੀਂ ਸੀ ਪਤਾ ਵੀ ਇੱਥੇ ਰੋਜ਼ ਆਹ ਕੰਮ ਹੁੰਦਾ। ਉਹਨੇ ਵੇਖਿਆ ਵੀ ਇਹ ਤਾਂ ਸਪਰਸ਼ ਕਰਨ ਵੀ ਆ ਗਏ, ਉਹਨੂੰ ਬੜਾ ਗੁੱਸਾ ਆਇਆ, ਉਹ ਗੁੱਸੇ ਵਿੱਚ ਆ ਗਈ।
ਕੱਟ ਤੋਂ ਚਟਕ ਪਟਕ ਵੇ ਕਹਿ ਕਹਿ,
ਉਹਨੇ ਜ਼ੋਰ ਨਾਲ ਜਿਹੜਾ ਘੜਾ ਸੀ ਪਾਣੀ ਦਾ ਵਗਾ ਕੇ ਜ਼ਮੀਨ ਤੇ ਸੁੱਟਿਆ ਵੀ ਇਹੋ ਜਿਹੇ ਪਾਣੀ ਨਾਲ ਉਹ ਤਾਂ ਮਰ ਜਾਣਾ ਚੰਗਾ, ਇਹੋ ਜਿਹਾ ਪਾਣੀ ਲਿਜਾਣ ਨਾਲ ਉਹ ਤਾਂ ਚੰਗਾ ਵੀ ਮੈਂ ਮਾਰੀ ਜਾਵਾਂ ਮੁੱਕੀ ਜਾਵਾਂ। ਬੜੇ ਗੁੱਸੇ ਵਿੱਚ ਆ ਕੇ ਉਸ ਨਵੀਂ ਵਿਆਹਤਾ ਇਸਤਰੀ ਨੇ ਪਾਣੀ ਦਾ ਘੜਾ ਸੁੱਟ ਦਿੱਤਾ।
ਗਾਰੀ ਦੇਤ ਗਈ ਨਿਜ ਡੇਰੇ,
ਉਹ ਇਹਨਾਂ ਕੌੜੇ ਰਾਕਾਂ ਨੂੰ ਗਾਲਾਂ ਕੱਢਦਿਆਂ ਹੋਇਆ ਵੀ ਤੁਸੀਂ ਇਹ ਕੰਮ ਠੀਕ ਨਹੀਂ ਕਰ ਰਹੇ, ਇਹ ਤੁਹਾਡੇ ਵਾਸਤੇ ਸਹੀ ਨਿਸ਼ਾਨੀ ਨਹੀਂ ਹੈ, ਇਸਤਰੀ ਜਾਤੀ ਦਾ ਸਤਿਕਾਰ ਨਹੀਂ ਕਰਕੇ ਤੁਸੀਂ ਤਿਰਸਕਾਰ ਕਰ ਰਹੇ ਹੋ। ਕਹਿੰਦੇ ਉਹਨੇ ਬੜੀਆਂ ਗਾਲਾਂ ਕੱਢੀਆਂ ਉਹਨਾਂ ਕੌੜੇ ਰਾਕਾਂ ਨੂੰ ਤੇ ਗਾਲਾਂ ਕੱਢਦਿਆਂ ਹੋਇਆ ਉੱਥੋਂ ਪਾਣੀ ਲਏ ਬਿਨਾਂ ਘੜਾ ਤੋੜ ਕੇ ਵਾਪਸ ਖਾਲੀ ਆਪਣੇ ਘਰ ਆ ਗਈ।
ਸਭ ਤ੍ਰੀਆਂ ਸੋ ਕਹਿ ਤਿਸ ਬੇਰੇ,
ਉਸ ਵੇਲੇ ਉਹ ਜਿੰਨੀਆਂ ਇਸਤਰੀਆਂ ਸੀ ਨਾਲ ਦੀਆਂ ਉਹ ਸਮਝਾਉਂਦੀਆਂ ਸੀ ਵੀ ਇਹ ਤਾਂ ਰੋਜ਼ ਦਾ ਹੀ ਕੰਮ ਹੈ। ਉਹ ਬੋਲੀ ਕਹਿੰਦੀ ਵੀ ਏਦਾਂ ਤਾਂ ਨਹੀਂ ਗੱਲ ਬਣਦੀ ਵੀ ਤੁਸੀਂ ਪਾਣੀ ਭਰਨ ਆਵੋ, ਤੁਹਾਡੀ ਇਹ ਬੇਇੱਜ਼ਤੀ ਕਰਨ ਤੇ ਤੁਹਾਡੇ ਜਿਹੜੇ ਮਰਦ ਨੇ ਘਰਾਂ ਵਿੱਚ ਬੈਠੇ ਉਹ ਤੁਹਾਡੀ ਸਾਰ ਵੀ ਨਾ ਲੈਣ, ਤੁਹਾਡੀ ਇੱਜ਼ਤ ਦੀ ਸਾਰ ਵੀ ਨਾ ਲੈਣ, ਉਹ ਕਾਹਦੇ ਮਰਦ ਨੇ ਜਿਹੜੇ ਤੁਹਾਡੀ ਬੇਇੱਜ਼ਤੀ ਨੂੰ ਰੋਜ਼ ਸਹਾਰਦੇ ਨੇ। ਉਹਨੇ ਬੜੀਆਂ ਕਠੋਰ ਕਠੋਰ ਸ਼ਬਦਾਵਲੀਆਂ ਵਰਤੀਆਂ ਨਾਲ ਦੀਆਂ ਸਾਰੀਆਂ ਇਸਤਰੀਆਂ ਨੂੰ ਕਹਿਣ ਲੱਗੀ ਸੁਣਾ ਕੇ,
ਕਰਿਓ ਤਿਕਾਰ ਨਰਨ ਕੋ ਪਾਤਾਏ।
ਘਰ ਆਈ ਉਹਨੇ ਆ ਕੇ ਜਿੰਨੇ ਬੰਦੇ ਬੈਠੇ ਸੀ ਨਾ ਮਹਾਰਾਜਕਿਆਂ ਦੇ ਜਿੰਨੇ ਨਰ ਸੀ ਉਹਨਾਂ ਸਾਰਿਆਂ ਨੂੰ ਆ ਕੇ ਉਹਨੇ ਤਿਰਕਾਰ ਪਾਈ, ਕਹਿੰਦੀ ਆ ਲਾਨਤ ਹੈ ਤੁਹਾਡੇ ਤੇ, ਤਿਰਕਾਰ ਹੈ ਤੁਹਾਡੇ ਤੇ ਕਿ ਤੁਸੀਂ ਇੱਥੇ ਬੈਠੇ ਹੋ ਔਰ ਤੁਹਾਡੀਆਂ ਘਰ ਵਾਲੀਆਂ ਦੀ ਬੇਇੱਜ਼ਤੀ ਹੁੰਦੀ ਹੈ, ਨਿਰਾਦਰ ਹੁੰਦਾ ਹੈ, ਉਹਨਾਂ ਦੀ ਇੱਜ਼ਤ ਉਛਾਲੀ ਜਾਂਦੀ ਹੈ, ਪਾਣੀ ਭਰਨ ਜਾਂਦੀਆਂ, ਤੁਸੀਂ ਇੱਥੇ ਬੈਠੇ ਘਰਾਂ ਦੇ ਵਿੱਚ ਆਪ ਸਭ ਕੁਝ ਸੁਣਦੇ ਹੋ ਜਾਣਦੇ ਹੋ ਫਿਰ ਵੀ ਉੱਥੇ ਜਾ ਕੇ ਉਹਨਾਂ ਨੂੰ ਨਹੀਂ ਰੋਕਦੇ, ਤੁਹਾਡੇ ਜੀਵਨ ਤੇ ਤਰਕਾਰ ਹੈ।
ਕਹਾ ਆਪਣੀ ਲਾਜ ਗਵਾਏ,
ਤੁਸੀਂ ਆਪਣੀ ਇੱਜ਼ਤ ਕਿੱਥੇ ਗਵਾ ਦਿੱਤੀ ਹੈ, ਤੁਹਾਡੀ ਇੱਜ਼ਤ ਕਿੱਥੇ ਹੈ, ਤੁਹਾਡੀ ਲਾਜ ਕਿੱਥੇ ਹੈ ਜੇ ਤੁਸੀਂ ਆਪਣੀ ਇੱਜ਼ਤ ਵੱਲ ਨਹੀਂ ਵੇਖਦੇ।
ਜਿਨ ਕੀ ਦਾਰਾ ਸੋ ਨਰ ਹਸੈ, ਤਿਨ ਕੋ ਕੋ ਕੈਸੇ ਘਰ ਬਸੈ।
ਤੁਹਾਡਾ ਘਰ ਵਿੱਚ ਵਸਣਾ ਕਾਹਦਾ ਵਸਣਾ ਹੋਇਆ ਕਿ ਜੇ ਤੁਹਾਡੀਆਂ ਘਰ ਵਾਲੀਆਂ ਤੇ ਲੋਕ ਹੱਸਦੇ ਨੇ ਥੁੱਕਦੇ ਨੇ ਉਹਨਾਂ ਨੂੰ ਸਪਰਸ਼ ਕਰਦੇ ਨੇ ਮੰਦ ਭਾਵਨਾ ਦੇ ਨਾਲ, ਤੇ ਤੁਹਾਡਾ ਘਰ ਵਿੱਚ ਵਸਣਾ ਕੀ ਕਰਦਾ ਹੈ, ਉਹ ਘਰ ਵਸਦੇ ਹੋਏ ਨਹੀਂ ਹੁੰਦੇ, ਉਹ ਉਜੜੇ ਹੋਏ ਘਰ ਹੁੰਦੇ ਨੇ ਜਿਨ੍ਹਾਂ ਘਰਾਂ ਵਿੱਚ ਇਸਤਰੀਆਂ ਦਾ ਸਤਿਕਾਰ ਨਾ ਹੋਵੇ।
ਖਰੇ ਕੋਪ ਪਰ ਕੈਤ ਕੁਵਾਕਨ,
ਉੱਥੇ ਉਹ ਜਿਹੜੇ ਕੌੜੇ ਰਾਕ ਨੇ ਖੂਹ ਦੇ ਉੱਤੇ ਬੈਠੇ ਸਾਨੂੰ ਭੈੜੇ ਬੋਲ ਬੋਲਦੇ ਨੇ,
ਜਿਸ ਤੇ ਅਪਜਸ ਹੈ ਸਭ ਸਾਕਨ,
ਜਿਹਦੇ ਨਾਲ ਸਾਡਾ ਸਾਰੇ ਸਾਕਾਂ ਸੰਬੰਧੀਆਂ ਵਿੱਚ ਅਪਜਸ ਹੋ ਰਿਹਾ। ਤੁਸੀਂ ਕੀ ਵੇਖਦੇ ਰਹਿੰਦੇ ਇੱਥੇ ਬੈਠੇ, ਤੁਸੀਂ ਆਪਣੇ ਹੱਥਾਂ ਚ ਵੰਗਾਂ ਪਾਈਆਂ ਹੋਈਆਂ, ਇਸਤਰੀਆਂ ਤਾਂ ਤੁਸੀਂ ਬਣੇ ਹੋਏ ਹੋ ਕਿ ਤੁਸੀਂ ਉੱਠ ਕੇ ਉਹਨਾਂ ਦਾ ਜਵਾਬ ਦੇਣ ਦੀ ਬਜਾਏ ਘਰਾਂ ਵਿੱਚ ਬੈਠੇ ਰਹਿੰਦੇ ਹੋ।
ਮੈਂ ਜਿਉਂ ਲਿਆਵਨ ਪਾਣੀ,
ਮੈਂ ਨਹੀਂ ਜਾਂਦੀ ਅੱਜ ਤੋਂ ਬਾਅਦ ਉੱਥੇ ਪਾਣੀ ਲੈਣ ਵਾਸਤੇ, ਪਹਿਲੀ ਵਾਰ ਤੇ ਅਖੀਰਲੀ ਵਾਰ ਮੈਂ ਪਾਣੀ ਲੈਣ ਗਈ ਸਾਂ। ਅੱਜ ਤੋਂ ਬਾਅਦ ਮੈਂ ਉੱਥੇ ਪਾਣੀ ਲੈਣ ਪਾਣੀ ਭਰਨ ਨਹੀਂ ਜਾਵਾਂਗੀ।
ਕਰੈ ਸਪਰਸ਼ਨ ਹੱਸ ਬਖਾਨੇ,
ਉਹ ਤਾਂ ਬਹੁਤਾ ਜਿਆਦਾ ਮਖੌਲ ਕਰਦੇ, ਸਾਡੀ ਇੱਜ਼ਤ ਨੂੰ ਉਛਾਲਦੇ ਨੇ। ਇੱਥੋਂ ਹੀ ਬਸ ਨਹੀਂ, ਆਪਣੇ ਭੈੜੇ ਤੇ ਮਲੀਨ ਹੱਥਾਂ ਨਾਲ ਸਾਨੂੰ ਸਪਰਸ਼ ਤੱਕ ਵੀ ਕਰਦੇ ਨੇ।
ਵੈ ਨਿਰਲਾਜ ਨ ਜੀਵਨ ਅੱਛੋ,
ਇੱਦਾਂ ਨਿਰਲੱਜ ਹੋ ਕੇ ਜੀਵਨ ਨਾਲੋਂ ਤਾਂ ਮੌਤ ਚੰਗੀ ਹੈ। ਰੋਜ਼ ਦੀ ਇਸ ਮੌਤ ਨਾਲੋਂ ਤਾਂ ਇੱਕ ਵਾਰੀ ਜਾ ਕੇ ਜੰਗ ਦੇ ਮੈਦਾਨ ਚ ਮਰੋ, ਏਦਾਂ ਦੀ ਮੌਤ ਨਾਲੋਂ, ਇਹ ਤਾਂ ਰੋਜ਼ ਦਾ ਮਰਨਾ ਹੋਇਆ, ਛਿਨ ਛਿਨ ਦਾ ਮਰਨਾ ਹੋਇਆ, ਆਪਣੀ ਗੈਰਤ ਨੂੰ ਆਪਣੀ ਇੱਜ਼ਤ ਨੂੰ ਗਵਾ ਕੇ ਮਰਨਾ ਹੋਇਆ।
ਅਪਰਥਾਨ ਬਸਬੋ ਚਿਤ ਬਾਂਛੋ,
ਜੇ ਇੱਥੇ ਤੁਹਾਡਾ ਜ਼ੋਰ ਨਹੀਂ ਚੱਲਦਾ ਤੇ ਫਿਰ ਇੱਥੇ ਰਹਿੰਦੇ ਕਰਦੇ ਕੀ ਹੋ? ਇਹ ਜਗ੍ਹਾ ਹੀ ਛੱਡ ਦਿਓ, ਇਹ ਜਗ੍ਹਾ ਛੱਡ ਕੇ ਕਿਤੇ ਹੋਰ ਜਾ ਕੇ ਵਸ ਜਾਓ, ਕਿਤੇ ਹੋਰ ਜਾ ਕੇ ਆਪਣਾ ਨਿਵਾਸ ਕਰ ਲੋ।
ਰਹਿਣ ਕੋ ਧਰਮ ਨ ਕੋਈ,
ਰਹਿਣ ਦਾ ਤਾਂ ਤੁਹਾਡਾ ਕੋਈ ਧਰਮ ਹੀ ਨਹੀਂ ਬਣਦਾ। ਜਿੱਥੇ ਤੁਹਾਡੀਆਂ ਘਰ ਵਾਲੀਆਂ ਦੀ ਇੱਜ਼ਤ ਸਹੀ ਦੀ ਬਰਕਰਾਰ ਨਹੀਂ ਹੈ, ਉੱਥੇ ਤੁਹਾਡਾ ਰਹਿਣਾ ਸਹੀ ਧਰਮ ਨਹੀਂ ਹੈ। ਤੁਹਾਡਾ ਧਰਮ ਇਹ ਕਹਿੰਦਾ ਕਿ ਤੁਸੀਂ ਉਹ ਜਗ੍ਹਾ ਛੱਡ ਕੇ ਚਲੇ ਜਾਓ, ਜਾਂ ਫਿਰ ਜਿਹੜੇ ਤੁਹਾਡੀਆਂ ਘਰ ਵਾਲੀਆਂ ਦੀ ਬੇਗਤੀ ਕਰਦੇ ਨੇ ਉਹਨਾਂ ਨੂੰ ਜਵਾਬ ਦਿਓ।
ਜਹਾਂ ਨਿਸ਼ੰਕੀ ਹੱਸ ਨਾ ਰੋਏ,
ਜਿੱਥੇ ਤੁਹਾਡੇ ਵਰਗੇ ਨਿਸ਼ੰਕੀ ਲੋਕ, ਕੌੜੇ ਰਾਕਾਂ ਵਰਗੇ ਨਿਸ਼ੰਕੀ ਲੋਕ ਰਹਿੰਦੇ ਨੇ, ਇੱਥੇ ਰਹਿਣਾ ਤੁਹਾਡਾ ਧਰਮ ਨਹੀਂ ਬਣਦਾ।
ਇਤਿਆਦਕ ਤਿੰਨ ਨਿਸ਼ਠੁਰ ਬਾਨੇ,
ਜਿਹੜੀ ਨਵੀਂ ਵਿਆਹੀ ਔਰਤ ਸੀ ਨਾ, ਉਹਨੇ ਬੜੀਆਂ ਲਾਹਨਤਾਂ ਪਾਈਆਂ। ਜਿੰਨੇ ਮਹਾਰਾਜਕੇ ਦੇ ਰਾਹ ਸੀ ਉਹਨਾਂ ਸਾਰਿਆਂ ਨੂੰ ਤਿਰਕਾਰਾਂ ਪਾਈਆਂ, ਏਦਾਂ ਦੇ ਬੋਲ ਬੋਲ ਕੇ।
ਕਹੀ ਸਬਨ ਤੋਂ ਤਰਕ ਮਾਨੇ,
ਉਹਨੇ ਕੱਲੇ ਕੱਲੇ ਬੰਦੇ ਤੇ ਤਰਕ ਕੀਤੀ, ਜਿਹੜੇ ਮਹਾਰਾਜਕੇ ਦੇ ਮੁਖੀ ਸੀ ਉਹਨਾਂ ਮੁਖੀਆਂ ਨੂੰ ਵੀ ਚੰਗੀ ਤਰਕ ਕੀਤੀ ਕਿ ਤੁਸੀਂ ਆਪਣੇ ਆਪ ਨੂੰ ਮੁਖੀ ਕਹਾਉਂਦੇ ਹੋ, ਸਰਦਾਰ ਕਹਾਉਂਦੇ ਹੋ, ਤੇ ਤੁਹਾਡੀ ਇੱਜ਼ਤ ਇਹ ਹੈ ਵੀ ਤੁਹਾਡੀਆਂ ਘਰ ਵਾਲੀਆਂ ਨੂੰ ਪਾਣੀ ਭਰਨ ਜਾਣ ਵੇਲੇ ਨਿਲੱਜ ਹੋਣਾ ਪੈਂਦਾ ਹੈ।
ਸੁਣ ਮਹਾਰਾਜ ਕੇ ਸੰਕਟ ਪਾਵੇਂ,
ਜਦੋਂ ਨਾ ਮਹਾਰਾਜਕਿਆਂ ਨੇ ਤਾਨੇ ਸੁਣੇ, ਇਹ ਲਾਹਨਤਾਂ ਸੁਣੀਆਂ, ਤਿਰਕਾਰਾਂ ਸੁਣੀਆਂ, ਸੁਣ ਕੇ ਉਹਨਾਂ ਨੂੰ ਬੜਾ ਵੱਡਾ ਡਾਢਾ ਦੁੱਖ ਲੱਗਾ।
ਬਿਨ ਜਲ ਤੇ ਕੁਛ ਬਸ ਨਾ ਬਸਾਵੇਂ,
ਉਹਨਾਂ ਦੀ ਹਾਲਤ ਇਹ ਬਣ ਗਈ ਕਿ ਅਸੀਂ ਹੁਣ ਮਾਰੀ ਜਾਈਏ ਦੇ ਨਾਲੋਂ ਤਾਂ ਚੰਗਾ ਹੈ ਕਿ ਸਾਡੀਆਂ ਘਰ ਵਾਲੀਆਂ ਵੀ ਉੱਠ ਕੇ ਸਾਨੂੰ ਲਾਹਨਤਾਂ ਪਾਉਣ ਲੱਗ ਪਈਆਂ, ਤਿਰਕਾਰਾਂ ਪਾਉਣ ਲੱਗ ਪਈਆਂ ਨੇ। ਪਰ ਪਾਣੀ ਤੋਂ ਬਿਨਾਂ ਸਰਦਾ ਵੀ ਨਹੀਂ ਸੀ, ਪਾਣੀ ਉਹਨਾਂ ਕੌੜੇ ਰਾਕਾਂ ਦੇ ਖੂਹ ਤੋਂ ਹੀ ਭਰ ਕੇ ਲਿਆਉਣਾ ਪੈਂਦਾ ਸੀ, ਪਾਣੀ ਬਿਨਾਂ ਤਾਂ ਰਹਿ ਨਹੀਂ ਸਨ ਸਕਦੇ। ਹੁਣ ਪਾਣੀ ਬਿਨਾਂ ਨਹੀਂ ਸੀ ਸਰਦਾ,
ਸਭ ਮੇਲ ਮਸਲਤ ਕੀਨ ਵਿਸਾਲਾ,
ਹੁਣ ਪਾਣੀ ਬਿਨਾਂ ਕਿਵੇਂ ਸਾਰਨ, ਪਾਣੀ ਕਿੱਥੋਂ ਲਿਆਉਣ, ਆਪਣਾ ਖੂਹ ਨਹੀਂ ਸੀ ਲਾ ਸਕਦੇ, ਪਾਣੀ ਉੱਥੋਂ ਹੀ ਲਿਆਉਣਾ ਪੈਣਾ ਸੀ, ਭਰ ਕੇ ਲੜਾਈ ਕਰ ਨਹੀਂ ਸੀ ਸਕਦੇ, ਇਹੋ ਜਿਹੀ ਹਾਲਤ ਸੀ ਇਹਨਾਂ ਦੀ। ਫਿਰ ਇਹਨਾਂ ਸਾਰਿਆਂ ਨੇ ਰਲ ਕੇ ਸਲਾਹ ਕੀਤੀ, ਜਿੰਨੇ ਮਹਾਰਾਜਕੇ ਦੇ ਰਾਹ ਸਨ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਸਲਾਹ ਕੀਤੀ,
ਕਿਤ ਕੋ ਚਲੇ ਬਸੈ ਇਸ ਕਾਲਾ,
ਕਹਿੰਦੇ ਵੀ ਹੁਣ ਆਪਾਂ ਕਿੱਧਰ ਚੱਲੀਏ, ਜਿੱਧਰ ਜਾਂਦੇ ਹਾਂ ਉੱਥੋਂ ਹੀ ਸਾਨੂੰ ਕੋਈ ਨਾ ਕੋਈ ਉਠਾ ਦਿੰਦਾ ਹੈ, ਹੁਣ ਆਪਾਂ ਜਾਈਏ ਕਿੱਥੇ, ਕਿੱਥੇ ਜਾ ਕੇ ਵਾਸਾ ਕਰੀਏ, ਕਿੱਥੇ ਜਾ ਕੇ ਆਪਣਾ ਨਿਵਾਸ ਕਰੀਏ।
ਬਿਨਾਂ ਬਸ ਤੇ ਨਾ ਗੁਜ਼ਰਾਨ,
ਜਦੋਂ ਤੱਕ ਸਾਡਾ ਕਿਤੇ ਪੱਕਾ ਵਸੇਬਾ ਨਹੀਂ ਹੁੰਦਾ ਉਦੋਂ ਤੱਕ ਸਾਡਾ ਗੁਜ਼ਾਰਾ ਨਹੀਂ ਚੱਲਣਾ, ਕਿਉਂਕਿ ਇਹ ਤਾਂ ਸਾਡੀ ਹੁਣ ਮਜਬੂਰੀ ਹੈ ਵੀ ਸਾਨੂੰ ਕਦੇ ਇੱਥੇ ਕਦੇ ਉੱਥੇ ਰਹਿਣਾ ਪੈਂਦਾ ਤੇ ਸਾਨੂੰ ਜਗ੍ਹਾ ਬਦਲਣੀ ਪੈਂਦੀ ਹੈ। ਜਦੋਂ ਇੱਕ ਜਗ੍ਹਾ ਹੋਵੇਗੀ ਉੱਥੇ ਆਪਾਂ ਆਪਣੇ ਖੂਹ ਦਾ ਬੰਦੋਬਸਤ ਵੀ ਕਰ ਲਵਾਂਗੇ, ਪਾਣੀ ਦਾ ਬੰਦੋਬਸਤ ਵੀ ਕਰ ਲਵਾਂਗੇ, ਜੇ ਸਾਡਾ ਰਹਿਣ ਦਾ ਟਿਕਾਣਾ ਪੱਕਾ ਹੋਵੇਗਾ ਤਾਂ ਹੀ ਖੂਹ ਬਣਾਵਾਂਗੇ ਨਾ। ਕਹਿੰਦੇ ਇਸ ਕਰਕੇ ਹੁਣ ਜਦੋਂ ਤੱਕ ਸਾਡਾ ਕਿਤੇ ਪੱਕਾ ਵਸੇਬਾ ਨਹੀਂ ਬਣਦਾ ਉਦੋਂ ਤੱਕ ਸਾਡਾ ਗੁਜ਼ਰਾਨ ਨਹੀਂ ਹੋਣਾ।
ਅਵਨੀ ਪ੍ਰਾਪਤ ਕੇ ਸਥਾਨ,
ਪਰ ਸਾਨੂੰ ਜ਼ਮੀਨ ਨਹੀਂ ਮਿਲਦੀ, ਰਹਿਣ ਵਾਸਤੇ ਜ਼ਮੀਨ ਚਾਹੀਦੀ ਹੈ, ਜ਼ਮੀਨ ਸਾਨੂੰ ਕੋਈ ਦਿੰਦਾ ਨਹੀਂ, ਮੁੱਲ ਅਸੀਂ ਖਰੀਦ ਨਹੀਂ ਸਕਦੇ, ਰਹਿ ਅਸੀਂ ਸਕ ਨਹੀਂ ਰਹੇ ਤੇ ਨਾ ਹੀ ਸਾਨੂੰ ਕੋਈ ਜ਼ਮੀਨ ਰਹਿਣ ਨੂੰ ਦਿੰਦਾ।
ਰਾਹਕ ਕੋੜੇ ਦੁਸ਼ਟ ਬਿਲੰਦ,
ਕਿਉਂਕਿ ਜਿਹੜੇ ਇਹ ਕੌੜੇ ਰਾਹਕ ਨੇ ਬੜੇ ਦੁਸ਼ਟ ਨੇ, ਇਹ ਬੜੀ ਭਾਰੀ ਭੈੜੀ ਬਿਰਤੀ ਰੱਖਦੇ ਨੇ, ਇਹਨਾਂ ਅੰਦਰ ਕਰੂਰ ਬਿਰਤੀ ਹੈ, ਸਾਨੂੰ ਨਿਲੱਜ ਕਰਦੇ ਨੇ, ਸਾਨੂੰ ਰੋਜ਼ ਸ਼ਰਮਿੰਦਾ ਕਰਦੇ ਨੇ।
ਕਰੈ ਵਧੀਕੀ ਮਿਲ ਨਰ ਬ੍ਰਿੰਦ,
ਇਹਨਾਂ ਦੇ ਬੰਦੇ ਵੀ ਜ਼ਿਆਦਾ ਨੇ, ਇਹਨਾਂ ਦੀ ਗਿਣਤੀ ਵੀ ਜ਼ਿਆਦਾ, ਤਾਕਤਵਰ ਨੇ, ਜ਼ਮੀਨ ਇਹਨਾਂ ਦੇ ਕੋਲ ਹੈ, ਜ਼ਮੀਨਾਂ ਦੇ ਮਾਲਕ ਨੇ, ਇਹ ਸਾਡੇ ਨਾਲ ਰੋਜ਼ ਰਲ ਕੇ ਇਕੱਠੇ ਹੋ ਕੇ ਵਧੀਕੀਆਂ ਕਰਦੇ ਨੇ, ਇਹਨਾਂ ਦੀਆਂ ਵਧੀਕੀਆਂ ਸਾਨੂੰ ਜਰਨੀਆਂ ਪੈਂਦੀਆਂ ਨੇ।
ਹੋਰ ਪਰਸਪਰ ਭਲੇ ਵਿਚਾਰਾ,
ਇਹ ਤਾਂ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਵਿਚਾਰ ਕੀਤੀ ਹੈ।
ਅਪਰ ਉਪਾਏ ਨ ਚੱਲੇ ਹਮਾਰਾ,
ਕਹਿੰਦੇ ਜੀ ਹੋਰ ਨੀ ਸਾਡਾ ਕੋਈ ਉਪਾਅ ਚੱਲਣਾ, ਨਾ ਹੀ ਸਾਨੂੰ ਕੋਈ ਰਸਤਾ ਨਜ਼ਰ ਆਉਂਦਾ, ਕੋਈ ਮਾਰਗ ਨਹੀਂ ਸੁਝਦਾ ਵੀ ਅਸੀਂ ਕਿੱਥੇ ਜਾਈਏ ਕੀ ਕਰੀਏ।
ਉਤਰੇ ਸ਼੍ਰੀ ਸਤਿਗੁਰ ਹਰਿ ਰਾਏ,
ਕਹਿੰਦੇ ਇੱਕ ਰਸਤਾ ਹੁਣ ਜ਼ਰੂਰ ਹੈ ਕਿ ਆਪਣੇ ਨੇੜੇ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਉਤਰੇ ਹੋਏ ਨੇ। ਮਹਾਰਾਜ ਧੰਨ ਗੁਰੂ ਹਰਿ ਰਾਏ ਸਾਹਿਬ ਦੀਨ ਦੁਨੀਆਂ ਦੇ ਮਾਲਕ ਉਹ ਉਤਰੇ ਹੋਏ ਨੇ।
ਦਿਨ ਤੇ ਹੋਏ ਸਕੈ ਹਮ ਥਾਏ,
ਉਹਨਾਂ ਕੋਲ ਚੱਲੀਏ, ਉਹਨਾਂ ਨੂੰ ਚੱਲ ਕੇ ਬੇਨਤੀ ਕਰੀਏ, ਕਿਉਂਕਿ ਉਹਨਾਂ ਤੋਂ ਬਿਨਾਂ ਹੁਣ ਸਾਨੂੰ ਕੋਈ ਹੋਰ ਥਾਂ ਨਹੀਂ ਸੁਝਦੀ। ਜਿਹਦਾ ਕੋਈ ਨਹੀਂ ਉਹਦੇ ਸਤਿਗੁਰੂ ਜੀ ਹਨ, ਜਿਸ ਕਾ ਨਾਹੀ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ, ਜਿਹਦਾ ਕੋਈ ਨਹੀਂ ਉਹਦੇ ਧੰਨ ਗੁਰੂ ਨਾਨਕ ਸਾਹਿਬ ਨੇ। ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਉਹਦੇ ਸਹਾਰੇ ਸਤਿਗੁਰੂ ਜੀ ਨੇ। ਇਹਨਾਂ ਆਖਿਆ ਵੀ ਹੋਰ ਤਾਂ ਕੋਈ ਆਸਰਾ ਨਹੀਂ ਹੈ, ਇਸ ਕਰਕੇ ਹੁਣ ਜੇ ਚੱਲਣਾ ਹੈ ਤੇ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਕੋਲ ਚੱਲ ਕੇ ਬੇਨਤੀ ਕਰੋ।
ਸਰਬ ਕਲਾ ਸਮਰੱਥ ਬਲਵੰਤੇ,
ਸਤਿਗੁਰੂ ਜੀ ਸਰਬ ਕਲਾ ਸਮਰੱਥ ਨੇ, ਉਹ ਸਰਬ ਕਲਾ ਸੰਪੂਰਨ ਨੇ, ਬਲਵਾਨ ਵੀ ਨੇ, ਜੋ ਚਾਹੇ ਮਰਜ਼ੀ ਕਰਨ ਦੀ ਤਾਕਤ ਰੱਖਦੇ ਨੇ।
ਕਰਤ ਨਾ ਬਿਲ ਮੈਂ ਜਥਾ ਚਾਹੁੰਦੇ,
ਅਸੀਂ ਜੋ ਚਾਹੁੰਦੇ ਹਾਂ ਹੋ ਸਕਦਾ ਉਹ ਸਾਡੀ ਮਦਦ ਕਰ ਦੇਣ, ਉਹ ਕਰ ਵੀ ਸਕਦੇ ਨੇ ਸਮਰੱਥ ਨੇ, ਉਹ ਜੋ ਚਾਹਣ ਉਹੀ ਕਰਨ ਦੀ ਸਮਰੱਥਾ ਤੇ ਤਾਕਤ ਰੱਖਦੇ ਨੇ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ।
ਸ਼ਰਨ ਪਰਨ ਕਰ ਲਿਓ ਤਿੰਨ ਮਰਜ਼ੇ,
ਹੁਣ ਜੇ ਤੁਸੀਂ ਸ਼ਰਨ ਚ ਪੈਣਾ ਤੇ ਆਪਣੇ ਨਾਲ ਦੇ ਸਾਰੇ ਸਾਥੀਆਂ ਨੂੰ ਸੰਬੋਧਨ ਕਰਕੇ ਕਹਿੰਦੇ ਮਹਾਰਾਜ ਕੇ ਰਾਖ, ਕਹਿੰਦੇ ਚੱਲੋ ਗੁਰੂ ਹਰਿ ਰਾਏ ਸਾਹਿਬ ਦੀ ਸ਼ਰਨ ਵਿੱਚ ਪਵੋ, ਜੇ ਸ਼ਰਨ ਵਿੱਚ ਪੈਣਾ ਹੈ।
ਗਰਜ਼ੀ ਹੋਏ ਗੁਜ਼ਾਰੋ ਅਰਜ਼ੇ,
ਗਰਜ਼ਮੰਦ ਹੋ ਕੇ, ਲੋੜਵੰਦ ਹੋ ਕੇ ਗੁਰੂ ਹਰਿ ਰਾਏ ਸਾਹਿਬ ਦੇ ਚਰਨਾਂ ਵਿੱਚ ਅਰਜ਼ੀ ਕਰੋ, ਉਹਨਾਂ ਦੇ ਚਰਨਾਂ ਵਿੱਚ ਚੱਲ ਕੇ ਬੇਨਤੀ ਕਰੋ।
ਸੋ ਹਮਕੋ ਕਿਤ ਕਰੈ ਬਸਾਵਨ,
ਉਹੀ ਹੁਣ ਸਾਨੂੰ ਕਿਤੇ ਵਸਾਉਣਗੇ। ਆਪਾਂ ਨੂੰ ਤਾਂ ਕੋਈ ਜਗ੍ਹਾ ਨਹੀਂ ਲੱਭਦੀ, ਨਾ ਹੀ ਕੋਈ ਵਸਣ ਦਿੰਦਾ, ਨਾ ਕੋਈ ਰਹਿਣ ਦਿੰਦਾ। ਹੁਣ ਜੇ ਤੁਸੀਂ ਵਸਣਾ ਚਾਹੁੰਦੇ ਹੋ ਤੇ ਫਿਰ ਗੁਰੂ ਹਰਿ ਰਾਏ ਸਾਹਿਬ ਕੋਲ ਚੱਲੋ, ਕਿਉਂਕਿ ਉਹ ਚਾਹਣ ਤੇ ਵਸਦਿਆਂ ਨੂੰ ਉਜਾੜ ਸਕਦੇ ਨੇ ਤੇ ਉਜੜਿਆਂ ਨੂੰ ਵਸਾ ਸਕਦੇ ਨੇ, ਸਮਰੱਥ ਨੇ ਨਾ। ਇਸ ਕਰਕੇ ਉਹਨਾਂ ਕੋਲ ਚੱਲੋ ਜੇ ਵਸਣਾ ਚਾਹੁੰਦੇ ਹੋ।
ਚਲੈ ਹੁਕਮ ਤਿਨ ਕੋ ਸਭ ਥਾਵਨ,
ਉਹਨਾਂ ਦਾ ਹੁਕਮ ਸਾਰੀਆਂ ਥਾਵਾਂ ਤੇ ਚੱਲਦਾ, ਹਰ ਜਗ੍ਹਾ ਤੇ, ਹਰ ਥਾਂ ਤੇ, ਹਰ ਸ਼ੈ ਤੇ ਉਹਨਾਂ ਦਾ ਹੁਕਮ ਚੱਲਦਾ ਹੈ।
ਇਮ ਕੈ ਸਭ ਇਕੱਤਰ ਨਾ ਰੋਏ,
ਕਹਿ ਕੇ ਜਿੰਨੇ ਮਹਾਰਾਜ ਕੇ ਰਾਖ ਸੀ ਇਕੱਠੇ ਹੋਏ,
ਜਾਏ ਗੁਰੂ ਕੇ ਦਰਸ਼ਨ ਜੋਏ,
ਇਕੱਠੇ ਹੋ ਕੇ ਸਤਿਗੁਰਾਂ ਕੋਲ ਆਏ, ਆ ਕੇ ਸਤਿਗੁਰੂ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਦੇ ਦਰਸ਼ਨ ਕੀਤੇ।
ਪਦ ਅਰਬਿੰਦਨ ਕਰ ਕਰ ਨਮੋ,
ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਤੇ ਨਮਸਕਾਰ ਕਰਕੇ, ਵੰਦਨਾ ਕਰਕੇ ਮਿਲੇ ਹਨ।
ਫਿਰ ਮਹਾਰਾਜ ਕੇ ਭੇਤੇ ਸਮੋ,
ਸਤਿਗੁਰਾਂ ਦੇ ਚਰਨਾਂ ਵਿੱਚ ਜਿੱਥੇ ਜਿੱਥੇ ਜਗ੍ਹਾ ਮਿਲੀ ਉਥੇ ਹੀ ਸਤਿਗੁਰਾਂ ਦੇ ਦਰਬਾਰ ਵਿੱਚ ਜਿੰਨੇ ਮਹਾਰਾਜ ਕੇ ਰਾਖ ਸਨ ਬੈਠ ਗਏ।
ਬੰਦ ਹੱਥ ਬੋਲੇ ਨਿਜ ਬਿਨਤੀ,
ਹੱਥ ਜੋੜੀ ਇਹਨਾਂ ਨੇ, ਹੱਥ ਜੋੜੇ ਤੇ ਹੱਥ ਜੋੜ ਕੇ ਸਾਰੇ ਮਹਾਰਾਜ ਕੇ ਜ਼ਿਮੀਂਦਾਰ ਬੋਲੇ ਮਹਾਰਾਜ ਜੀ ਨੂੰ ਕਹਿਣ ਲੱਗੇ,
ਸ਼੍ਰੀ ਪ੍ਰਭ ਜੀ ਹਮਰੇ ਬੱਡ ਗਿਣਤੇ,
ਹੱਥ ਜੋੜ ਕੇ ਬੇਨਤੀ ਕਰਕੇ ਕਹਿਣ ਲੱਗੇ, ਸਤਿਗੁਰੂ ਜੀ ਪਹਿਲਾਂ ਤਾਂ ਸਾਡੇ ਪਰਿਵਾਰ ਛੋਟੇ ਸਨ, ਪਰ ਜਿਵੇਂ ਜਿਵੇਂ ਹੁਣ ਸਮਾਂ ਬੀਤ ਰਿਹਾ ਵੱਧ ਫੁੱਲ ਰਹੇ ਨੇ ਪਰਿਵਾਰ, ਸਾਡੀ ਗਿਣਤੀ ਮਹਾਰਾਜ ਜੀ ਹੁਣ ਬਹੁਤ ਵੱਧ ਗਈ ਹੈ।
ਬਿਨਾ ਤੁਮਾਰੇ ਪਰਤ ਨਾ ਪਗ ਪਗ ਪਾਗ ਰਹੇ, ਬਿਨਾ ਬਿਨਾ ਤੁਮਾਰੇ ਪਰਤ ਨਾ ਪਾਰ ਰਹੇ ਬੂਡ ਚਿਤ ਚਿੰਤਾ ਧਾਰ।
ਮਹਾਰਾਜ ਜੀ ਅਸੀਂ ਚਿੰਤਾ ਦੇ ਸਮੁੰਦਰ ਵਿੱਚ ਡੁੱਬ ਰਹੇ ਹਾਂ ਤੇ ਸਾਨੂੰ ਡੁੱਬਦੇ ਜਾਂਦਿਆਂ ਨੂੰ ਤੁਹਾਡੇ ਤੋਂ ਬਿਨਾਂ ਕੋਈ ਰਸਤਾ ਨਹੀਂ ਸੁਝਦਾ। ਮਹਾਰਾਜ ਹੁਣ ਅਸੀਂ ਚਿੰਤਾ ਦੇ ਸਮੁੰਦਰ ਵਿੱਚ ਡੁੱਬ ਰਹੇ ਹਾਂ ਤੇ ਤੁਹਾਡੇ ਬਿਨਾ ਸਾਨੂੰ ਕੋਈ ਪਾਰ ਉਤਾਰਨ ਵਾਲਾ ਨਹੀਂ, ਇਹ ਅਸੀਂ ਵੇਖ ਲਿਆ।
ਮੈਂ ਬੈਠਣ ਕੋ ਅਮਨੀ ਪਾਵੈ,
ਮਹਾਰਾਜ ਸਾਨੂੰ ਵੀ ਬਹਿਣ ਵਾਸਤੇ ਜ਼ਮੀਨ ਚਾਹੀਦੀ ਹੈ, ਸਾਨੂੰ ਕਿਤੇ ਬੈਠਣ ਨੂੰ ਜ਼ਮੀਨ ਨਹੀਂ ਮਿਲ ਰਹੀ।
ਜਹਾਂ ਬਸ ਕਰ ਸਮੋ ਬਿਤਾਵੈ,
ਮਹਾਰਾਜ ਪਹਿਲਾਂ ਪਰਿਵਾਰ ਛੋਟੇ ਸੀ, ਚਲੋ ਤੁਰ ਫਿਰ ਕੇ ਗੁਜ਼ਾਰਾ ਹੋ ਰਿਹਾ ਸੀ, ਪਰ ਹੁਣ ਪਰਿਵਾਰ ਵੱਧ ਗਏ ਨੇ ਮਹਾਰਾਜ, ਹੁਣ ਬਿਨਾਂ ਬੈਠਣ ਤੋਂ ਬਿਨਾਂ ਸਾਨੂੰ ਜ਼ਮੀਨ ਨਹੀਂ ਕਿਤੇ ਮਿਲ ਰਹੀ, ਬੈਠਣ ਤੋਂ ਬਿਨਾਂ ਹੀ ਅਸੀਂ ਤੁਰੇ ਫਿਰਦੇ ਹਾਂ, ਜ਼ਮੀਨ ਸਾਡਾ ਰਹਿਣ ਦਾ ਕੋਈ ਟਿਕਾਣਾ ਨਹੀਂ ਹੈ।
ਕੌੜੇ ਭਰਾਤਾ ਸਮਝਾਏ,
ਮਹਾਰਾਜ ਇਧਰ ਜਿਹੜੇ ਕੌੜੇ ਭਰਾ ਨੇ, ਕੌੜੇ ਜ਼ਮੀਂਦਾਰ ਹਨ,
ਮਾਲਕੀ ਕਰੈ ਬਣਾਏ,
ਇਹ ਧਰਤੀ ਦੇ ਮਾਲਕ ਨੇ, ਜ਼ਮੀਨ ਦੇ ਮਾਲਕ ਨੇ, ਸਾਰੀ ਜ਼ਮੀਨ ਉਹਨਾਂ ਦੀ ਹੈ ਜਿੱਥੇ ਅਸੀਂ ਰਹਿ ਰਹੇ ਹਾਂ।
ਜੈਤ ਪਿਰਾੜਾ ਆਦਿਕ ਔਰ,
ਮਹਾਰਾਜ ਇਹਨਾਂ ਵਿੱਚ ਇੱਕ ਬੜਾ ਬਲੀ ਸੂਰਮਾ ਜੈਤ ਪੁਰਾਣਾ, ਮਹਾਰਾਜ ਉਹਦਾ ਤਾਂ ਨਾਂ ਲਿਆ ਦੁਨੀਆਂ ਕੰਬਦੀ ਹੈ, ਬੜਾ ਸੂਰਮਾ ਜੈਤ ਪੁਰਾਣਾ ਉਹਦਾ ਨਾਂ ਹੈ ਮਹਾਰਾਜ, ਉਹ ਕੌੜੇ ਰਾਕਾਂ ਦਾ ਮੁਖੀ ਹੈ।
ਰਾਖੀ ਸਭ ਸੰਭਾਰ ਕਰ ਠੌਰ,
ਉਹਨੇ ਸਾਰੀ ਜ਼ਮੀਨ ਸਾਂਭੀ ਹੋਈ ਹੈ ਜੈਤ ਪੁਰਾਣੇ ਨੇ, ਉਹ ਕੱਲੀ ਕੱਲੀ ਜ਼ਮੀਨ ਦੇ ਇੱਕ ਇੱਕ ਵਿਸਵੇ ਦੇ ਉੱਤੇ ਆਪਣੀ ਮਲਕੀਅਤ ਰੱਖਦਾ, ਕਹਿੰਦਾ ਹਰ ਇੱਕ ਕੋਨਾ ਮੇਰਾ, ਮੈਂ ਤੁਹਾਨੂੰ ਕਿਤੇ ਨਹੀਂ ਰਹਿਣ ਦੇਣਾ, ਮਹਾਰਾਜ ਸਾਰੀ ਜ਼ਮੀਨ ਦਾ ਉਹ ਮਾਲਕ ਬਣਿਆ ਹੋਇਆ।
ਅਸੀਂ ਅਵਨੀ ਨਾ ਜਾਨੀ ਜਾਏ, ਜੈ ਬੈਠੇ ਅਮ ਗ੍ਰਾਮ ਬਣਾਏ,
ਮਹਾਰਾਜ ਸਾਨੂੰ ਕੋਈ ਇਹੋ ਜਿਹੀ ਜ਼ਮੀਨ ਨਹੀਂ ਸੁੱਜਦੀ, ਨਾ ਹੀ ਕਿਤੇ ਕੋਈ ਜ਼ਮੀਨ ਦਾ ਟੋਟਾ ਕਿਤੇ ਨਜ਼ਰ ਆਉਂਦਾ, ਜਿੱਥੇ ਜਾ ਕੇ ਅਸੀਂ ਰਹਿ ਕੇ ਆਪਣਾ ਪਿੰਡ ਵਸਾ ਸਕੀਏ, ਆਪਣਾ ਨਗਰ ਵਸਾ ਕੇ ਰਹਿ ਸਕੀਏ, ਮਹਾਰਾਜ ਇਹੋ ਜਿਹੀ ਕੋਈ ਜਗ੍ਹਾ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੀ।
ਸਰਬ ਕਲਾ ਸਮਰੱਥ ਗੁਣਵੰਤੇ,
ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ, ਗੁਣਵੰਤੇ ਹੋ, ਮਹਾਰਾਜ ਤੁਸੀਂ ਸਭ ਕੁਝ ਜਾਣੀ ਜਾਣ ਹੋ,
ਸਭ ਤੇ ਅਧਿਕ ਆਪ ਬਲਵੰਤੇ,
ਤੁਸੀਂ ਸਾਰਿਆਂ ਤੋਂ ਤਾਕਤਵਰ ਹੋ, ਬਲਵਾਨ ਹੋ, ਤੁਹਾਡੇ ਅੱਗੇ ਕਿਸੇ ਦਾ ਜ਼ੋਰ ਕਿਸੇ ਦੀ ਤਾਕਤ ਨਹੀਂ ਚੱਲਦੀ।
ਕਹੋ ਬਚਨ ਸਿਦੋਤ ਕਾਜ,
ਮਹਾਰਾਜ ਕਿਰਪਾ ਕਰਕੇ ਤੁਸੀਂ ਬਚਨ ਕਰੋ ਤਾਂ ਜੋ ਸਾਡਾ ਇਹ ਕੰਮ ਹੋ ਜਾਏ, ਸਾਨੂੰ ਵੀ ਕਿਤੇ ਜ਼ਮੀਨ ਮਿਲ ਜਾਏ ਤੇ ਅਸੀਂ ਵੀ ਆਪਣਾ ਪਿੰਡ ਵਸਾ ਕੇ ਰਹਿਣ ਲੱਗ ਪਈਏ।
ਕਹੋ ਤੇ ਕਿਉਂ ਨਾ ਹੋਏ ਮਹਾਰਾਜ,
ਮਹਾਰਾਜ ਜੇ ਤੁਸੀਂ ਕਹਿ ਦਿਓ ਨਾ, ਕੌੜੇ ਰਾਕਾਂ ਨੂੰ ਸੱਦ ਕੇ ਕਹਿ ਦਿਓ, ਉਹ ਤੁਹਾਡਾ ਬਚਨ ਸ਼ਾਇਦ ਮੰਨ ਲੈਣ, ਤੁਹਾਡੇ ਤੇ ਸ਼ਰਧਾ ਵੀ ਰੱਖਦੇ ਨੇ, ਪਰ ਮਹਾਰਾਜ ਉਹਨਾਂ ਨੂੰ ਬੁਲਾ ਕੇ ਜੇ ਤੁਸੀਂ ਕਹਿ ਦਿਓ ਤੇ ਉਹ ਸਾਨੂੰ ਥੋੜੀ ਜਿਹੀ ਜ਼ਮੀਨ ਦੇ ਦੇਣ, ਜਿੱਥੇ ਰਹਿ ਕੇ ਅਸੀਂ ਆਪਣਾ ਪਿੰਡ ਵਸਾ ਲਈਏ, ਆਪਣੇ ਮਕਾਨ ਬਣਾ ਲਈਏ।
ਆਪਣੇ ਕਰਕੇ ਹਮੋ ਵਸਾਵੋ,
ਮਹਾਰਾਜ ਅਸੀਂ ਤੁਹਾਡੇ ਹਾਂ, ਕਿੱਥੇ ਜਾਈਏ, ਸਾਨੂੰ ਤੁਹਾਡੇ ਬਿਨਾਂ ਕੋਈ ਆਸਰਾ ਨਹੀਂ, ਤੁਸੀਂ ਸਾਨੂੰ ਆਪਣੇ ਜਾਣ ਕੇ ਵਸਾ ਲਓ।
ਜੈ ਜਾਨੋ ਤੈ ਅਵਨ ਦਿਵਾਵੋ,
ਜਿੱਥੇ ਚਾਹੋ ਉੱਥੇ ਸਾਨੂੰ ਜਗ੍ਹਾ ਦਵਾ ਦਿਓ, ਕਿਤੇ ਦਵਾ ਦਿਓ ਮਹਾਰਾਜ, ਜਿੱਥੇ ਮਰਜ਼ੀ ਸਾਨੂੰ ਜਗ੍ਹਾ ਦਵਾ ਦਿਓ, ਪਰ ਜ਼ਮੀਨ ਦਵਾ ਦਿਓ ਜਿੱਥੇ ਅਸੀਂ ਆਪਣਾ ਪਿੰਡ ਬੰਨ ਸਕੀਏ।
ਸ੍ਰੀ ਹਰਿ ਰਾਏ ਲਖੇ ਨਿਜ ਦਾਸ,
ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੇ ਵੇਖਿਆ ਵੀ ਇਹ ਸਾਡੇ ਦਾਸ ਨੇ, ਇਹ ਗੁਰੂ ਘਰ ਦੇ ਸੇਵਕ ਨੇ,
ਬਸੈ ਖੇਦ ਜੁਤ ਸਿਰ ਕੀ ਬਾਤ,
ਇਹ ਹੈਣ ਤਾਂ ਪਹਿਲਾਂ ਜ਼ਮੀਂਦਾਰ ਸਨ ਪਰ ਹੁਣ ਸਿਰਕੀ ਵਾਸਾਂ ਵਾਲੀ ਇਹਨਾਂ ਦੀ ਹਾਲਤ ਹੈ, ਜ਼ਮੀਨਾਂ ਇਹਨਾਂ ਦੀਆਂ ਖੋਹੀਆਂ ਗਈਆਂ ਨੇ, ਇਹ ਸਿਰਕੀ ਵਾਸਾਂ ਵਾਂਗਰ ਰਹਿ ਰਹੇ ਨੇ।
ਜੇ ਕਿਤ ਤਰਾ ਪਾਏ ਹੋਏ ਗ੍ਰਾਮ,
ਜੇ ਇਹਨਾਂ ਨੂੰ ਕਿਤੇ ਜ਼ਮੀਨ ਮਿਲ ਜਾਏ ਤੇ ਇਹ ਆਪਣੀ ਜ਼ਮੀਨ ਵਿੱਚ ਆਪਣਾ ਪਿੰਡ ਵਸਾ ਸਕਦੇ ਨੇ, ਰਹਿ ਸਕਦੇ ਨੇ,
ਸੁਖੈ ਕਰੈ ਨਿਜ ਧਾਮ,
ਸੌਖੇ ਢੰਗ ਨਾਲ ਆਪਣੇ ਮਕਾਨ ਬਣਾ ਕੇ ਸੁਖ ਨਾਲ ਰਹਿ ਸਕਦੇ ਹਨ।
ਵਿਚਾਰ ਗੁਰ ਧੀਰਜ ਦੀਨ,
ਏਦਾਂ ਵਿਚਾਰ ਕਰਕੇ ਗੁਰੂ ਹਰਿ ਰਾਏ ਸਾਹਿਬ ਨੇ ਨਾ ਮਹਾਰਾਜ ਕੇ ਸਾਰੇ ਰਾਕਾਂ ਨੂੰ ਧੀਰਜ ਦਿੱਤਾ।
ਖੇਦ ਤੁਮਾਰੋ ਹਮ ਲਖ ਲੀਨ,
ਮਹਾਰਾਜ ਜੀ ਕਹਿੰਦੇ ਵੀ ਤੁਹਾਡਾ ਦੁੱਖ ਅਸੀਂ ਜਾਣ ਲਿਆ ਕਿ ਤੁਸੀਂ ਦੁਖੀ ਹੋ, ਤੁਹਾਡਾ ਦੁੱਖ ਅਸੀਂ ਸਮਝ ਲਿਆ ਜਾਣ
ਲਿਆ,
ਅਸੀਂ ਤੁਹਾਨੂੰ ਜ਼ਮੀਨ ਜ਼ਰੂਰ ਲੈ ਕੇ ਦਿਆਂਗੇ, ਜ਼ਰੂਰ ਰਹਿਣ ਵਾਸਤੇ ਜ਼ਮੀਨ ਲੈ ਕੇ ਦਿਆਂਗੇ।
ਪ੍ਰੋਗਰਾਮ ਆਪਣੋ ਬਿਨ ਤਰਾਸ,
ਜਿੱਥੇ ਤੁਸੀਂ ਆਪਣਾ ਪਿੰਡ ਵਸਾ ਸਕਦੇ ਹੋ, ਬਿਨਾਂ ਡਰ ਤੋਂ, ਬਿਨਾਂ ਕਿਸੇ ਖੌਫ ਤੋਂ ਆਪਣਾ ਘਰ ਬਣਾ ਸਕਦੇ ਹੋ।
ਮਹਾਰਾਜ ਕੇ ਅਰਕਤ ਹੋਏ,
ਗੁਰੂ ਹਰਿ ਰਾਏ ਸਾਹਿਬ ਨੇ ਬਚਨ ਕਹੇ ਸੁਣ ਕੇ ਇਹਨਾਂ ਨੂੰ ਧੀਰਜ ਮਿਲ ਗਿਆ ਵੀ ਸਤਿਗੁਰਾਂ ਨੇ ਕਹਿ ਦਿੱਤਾ ਤੇ ਸਾਡੇ ਘਰ ਜ਼ਰੂਰ ਬਣਨਗੇ। ਸਾਡਾ ਪਿੰਡ ਜਰੂਰ ਵਸੇਗਾ। ਏਦਾਂ ਸਤਿਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ ਇਹਨਾਂ ਨੂੰ ਖੁਸ਼ੀ ਹੋਈ।
ਬੋਲੇ ਪੁਨ ਕਰ ਬੰਦੇ ਦੋਏ,
ਫਿਰ ਹੱਥ ਜੋੜ ਕੇ ਬੋਲੇ ਸਤਿਗੁਰਾਂ ਨੂੰ ਕਹਿਣ ਲੱਗੇ,
ਸਭ ਜਾਨੋ ਤੁਮੇ ਅੰਤਰ ਜਾਮੀ ਕਰਤ ਜਿਤਕ ਕੋੜੇ ਨਰ ਖਮੇ।
ਮਹਾਰਾਜ ਵੈਸੇ ਤੁਹਾਨੂੰ ਦੱਸਣ ਦੀ ਲੋੜ ਨੀ, ਤੁਸੀਂ ਅੰਤਰ ਜਾਮੀ ਹੋ, ਸਭ ਕੁਝ ਜਾਣਦੇ ਹੋ ਮਹਾਰਾਜ, ਪਰ ਇਹਨਾਂ ਕੌੜੇ ਰਾਕਾਂ ਨੇ ਸਾਡੀ ਨੱਕ ਦਮ ਕੀਤਾ ਹੋਇਆ, ਇਹਨਾਂ ਨੇ ਸਾਡੇ ਨਾਲ ਬੜੀਆਂ ਬੜੀਆਂ ਖਾਮੀਆਂ ਕੀਤੀਆਂ ਨੇ, ਕਰ ਰਹੇ ਨੇ ਰੋਜ਼ ਹੀ, ਸਾਡੀਆਂ ਇਸਤਰੀਆਂ ਦੀ ਇੱਜ਼ਤ ਤੱਕ ਵੀ ਲਾ ਰਹੇ ਨੇ ਮਹਾਰਾਜ, ਇਹੋ ਜਿਹੀਆਂ ਇਹ ਖਾਮੀਆਂ ਕਰ ਰਹੇ ਨੇ ਕੌੜੇ ਰਾਹਕ।
ਸਹੀ ਨਾ ਜਾਏ ਵਿਸ਼ਾਲ ਖੁਟਾਏ,
ਮਹਾਰਾਜ ਇਹਨਾਂ ਵੱਲੋਂ ਕੀਤੀ ਜਾਂਦੀ ਇਹ ਵਿਸ਼ਾਲ ਖੁਟਾਈ, ਇਹ ਖੋਟਾ ਕੰਮ ਹੁਣ ਸਾਡੇ ਕੋਲੋਂ ਸਹਿਆ ਨਹੀਂ ਜਾ ਰਿਹਾ।
ਕਹੀ ਆਪ ਕੀ ਅਬਸ਼ਰਨਾਏ,
ਹੁਣ ਤਾਂ ਮਹਾਰਾਜ ਹੱਦ ਹੋ ਗਈ, ਹੁਣ ਤਾਂ ਸਾਡੀਆਂ ਘਰ ਵਾਲੀਆਂ ਵੀ ਆ ਕੇ ਸਾਨੂੰ ਤਾਨੇ ਮਾਰਦੀਆਂ ਨੇ, ਸਾਨੂੰ ਲਾਹਨਤਾਂ ਪਾਉਂਦੀਆਂ ਨੇ, ਇਸ ਕਰਕੇ ਹੁਣ ਜਦੋਂ ਹੱਦ ਹੋ ਗਈ ਤੇ ਅਸੀਂ ਤੁਹਾਡੀ ਸ਼ਰਨ ਵਿੱਚ ਆ ਪਏ ਹਾਂ, ਤੁਹਾਡੀ ਸ਼ਰਨ ਗ੍ਰਹਿਣ ਕੀਤੀ ਹੈ।
ਜਲ ਕਾਰਨ ਤ੍ਰਿਆ ਜਾਏ ਹਮਾਰੇ, 300 ਰਚੇ ਹੱਥ ਡਰ ਡਾਰੇ।
ਮਹਾਰਾਜ ਪਾਣੀ ਭਰਨ ਵਾਸਤੇ ਸਾਡੀਆਂ ਘਰ ਵਾਲੀਆਂ ਇਹਨਾਂ ਦੇ ਖੂਹ ਤੇ ਜਾਂਦੀਆਂ ਨੇ, ਇਹ ਉੱਥੇ ਉਹਨਾਂ ਨਾਲ ਹਾਸ ਬਿਲਾਸ ਕਰਦੇ ਨੇ, ਉਹਨਾਂ ਨਾਲ ਅਨੇਕਾਂ ਪ੍ਰਕਾਰ ਦੀਆਂ ਭੈੜੀਆਂ ਮਸ਼ਕਰੀਆਂ ਕਰਦੇ ਨੇ।
ਸੁਣ ਸਤਿਗੁਰ ਸੋ ਦਿਵਸ ਬਿਤਾਏ,
ਗੁਰੂ ਹਰਿ ਰਾਏ ਸਾਹਿਬ ਜੀ ਨੇ ਇਹਨਾਂ ਦੀ ਬੇਨਤੀ ਸੁਣੀ, ਸੁਣ ਕੇ ਉਹ ਦਿਨ ਤਾਂ ਬਤੀਤ ਕੀਤਾ।
ਨਰ ਕੌੜੇ ਨਿਜ ਪਾਸ ਬੁਲਾਏ,
ਅਗਲੇ ਦਿਨ ਸਤਿਗੁਰਾਂ ਨੇ ਉਹਨਾਂ ਕੌੜੇ ਰਾਕਾਂ ਨੂੰ ਆਪਣੇ ਕੋਲ ਸੱਦਿਆ, ਗੁਰੂ ਘਰ ਨੂੰ ਤਾਂ ਉਹ ਜਾਣਦੇ ਮੰਨਦੇ ਸੀ, ਹਾਲਾਂਕਿ ਸਤਿਗੁਰਾਂ ਨੇ ਇਹਨਾਂ ਨੂੰ ਸਿੱਖ ਨਹੀਂ ਸੀ ਬਣਾਇਆ ਆਪਣਾ, ਕਿਉਂਕਿ ਹੰਕਾਰੀ ਸੀ, ਇਹਨਾਂ ਨੂੰ ਆਪਣੀ ਜ਼ਮੀਨ ਦਾ ਮਾਣ ਸੀ। ਤੋ ਸਤਿਗੁਰਾਂ ਨੇ ਅਗਲੇ ਦਿਨ ਇਹਨਾਂ ਕੌੜੇ ਰਾਕਾਂ ਨੂੰ ਆਪਣੇ ਕੋਲ ਬੁਲਾਇਆ।
ਕਰ ਬੰਧਨ ਕੋ ਬੈਠੇ ਸਭੈ,
ਇਹ ਕੌੜੇ ਰਾਕ ਸਤਿਗੁਰਾਂ ਦਾ ਸੱਦਾ ਸੁਣ ਕੇ ਮਹਾਰਾਜ ਜੀ ਕੋਲ ਆਏ, ਬੰਦਨਾ ਕਰਕੇ ਸਤਿਗੁਰਾਂ ਨੂੰ ਮਹਾਰਾਜ ਜੀ ਦੇ ਕੋਲ ਬੈਠ ਗਏ।
ਕੀ ਦਿਸ਼ਾ ਬਿਲੋ ਕੇ ਉਤਵੈ,
ਸਤਿਗੁਰੂ ਜੀ ਨੇ ਇਹਨਾਂ ਵੱਲ ਵੇਖਿਆ ਤੇ ਵੇਖ ਕੇ ਸਤਿਗੁਰੂ ਜੀ ਨੇ,
ਅਹੈ ਬ੍ਰਿੰਦ ਬਲਵਾਨ ਬਡੇਰੇ,
ਸਤਿਗੁਰੂ ਜੀ ਜੋ ਬੜੇ ਬਲੀ ਹਨ ਬਲਵਾਨ ਹਨ,
ਤਿਨਕੇ ਉਰ ਹੰਕਾਰ ਕਨੇਰੇ,
ਮਹਾਰਾਜ ਜੀ ਨੇ ਵੇਖਿਆ ਕਿ ਇਹਨਾਂ ਦੇ ਮਨ ਚ ਹੰਕਾਰ ਹੈ, ਹਾਲੇ ਵੀ ਇਹਨਾਂ ਅੰਦਰੋਂ ਹਉਮੈ ਨਹੀਂ ਗਈ, ਇਹਨਾਂ ਨੂੰ ਆਪਣੇ ਬਲ ਦਾ ਬੜਾ ਮਾਣ ਹੈ, ਇਹਨਾਂ ਨੂੰ ਜੈਤ ਪੁਰਾਣੇ ਦਾ ਬੜਾ ਮਾਣ ਹੈ ਕਿ ਸਾਡਾ ਸੂਰਮਾ ਜੈਤ ਪੁਰਾਣੇ ਵਰਗਾ ਕੋਈ ਸੂਰਮਾ ਹੀ ਕੋਈ ਨਹੀਂ। ਮਹਾਰਾਜ ਗੁਰੂ ਹਰਿ ਰਾਏ ਸਾਹਿਬ ਜੀ ਨੇ ਵੇਖਿਆ ਕਿ ਇਹਨਾਂ ਨੂੰ ਆਪਣੇ ਬਲ ਦਾ ਆਪਣੀ ਤਾਕਤ ਦਾ ਬੜਾ ਗਰੂਰ ਤੇ ਹੰਕਾਰ ਹੈ।
ਸ੍ਰੀ ਸਤਿਗੁਰ ਹਰਿ ਰਾਏ ਉਚਾਰੇ,
ਮਹਾਰਾਜ ਜੀ ਬੋਲੇ, ਗੁਰੂ ਹਰਿ ਰਾਏ ਸਾਹਿਬ ਇਹਨਾਂ ਕੌੜੇ ਰਾਕਾਂ ਨੂੰ ਕਹਿਣ ਲੱਗੇ,
ਰਾਹਕ ਜੇ ਮਹਾਰਾਜ ਕੇ ਸਾਰੇ,
ਮਹਾਰਾਜ ਜੀ ਕਹਿੰਦੇ ਬਈ ਕੌੜੇ ਰਾਕੋ ਸੁਣੋ, ਜਿਹੜੇ ਮਹਾਰਾਜ ਕਿਹਦੇ ਰਾਹਕ ਨੇ, ਜ਼ਿਮੀਦਾਰ ਨੇ,
ਸਿਰਕੀ ਬਾਸ ਬਿਖੈ ਦੁਖਿਆਰੇ,
ਉਹ ਵਿਚਾਰੇ ਸਿਰਕੀ ਬਾਸ ਵਾਂਗਰ ਵਿਚਰ ਰਹੇ ਨੇ, ਤੇ ਸਿਰਕੀ ਬਾਸਾਂ ਵਾਂਗਰ ਕਦੇ ਇੱਥੇ ਕਦੇ ਉੱਥੇ ਟਿਕਦੇ ਨੇ, ਉਹ ਬੜੇ ਦੁਖੀ ਹਨ।
ਬਿਨ ਧਰਨੀ ਨਾ ਧਾਮ ਸਾਰੇ,
ਬਿਨਾਂ ਜ਼ਮੀਨ ਤੋਂ ਆਪਣਾ ਮਕਾਨ ਨਹੀਂ ਬਣਾ ਸਕਦੇ, ਆਪਣੇ ਘਰ ਨਹੀਂ ਬਣਾ ਸਕਦੇ,
ਜਮ ਨਾ ਸਕੇ ਪਾਏ ਕਿਸ ਥਾਏ,
ਉਹ ਆਪਣੇ ਪੈਰ ਨਹੀਂ ਜਮਾ ਸਕਦੇ ਕਿਸੇ ਜਗ੍ਹਾ ਤੇ, ਕਿਤੇ ਰਹਿ ਨਹੀਂ ਸਕਦੇ,
ਆਏ ਅਬੈ ਬਸ ਬਸ ਨਾ ਪਾਏ,
ਉਹ ਇੱਥੇ ਹੁਣੇ ਕੁਝ ਸਮਾਂ ਪਹਿਲਾਂ ਹੀ ਆਏ ਨੇ, ਉਹਨਾਂ ਨੂੰ ਇੱਥੇ ਵਸੇਬਾ ਨਹੀਂ ਮਿਲ ਰਿਹਾ, ਉਹਨਾਂ ਨੂੰ ਇੱਥੇ ਰਹਿਣ ਵਾਸਤੇ ਜਗ੍ਹਾ ਨਹੀਂ ਮਿਲ ਰਹੀ।
ਹਮਰੋ ਕਯੋ ਮਾਨ ਕਰ ਲੀਜੈ, ਪੰਚ ਹਲਨ ਕੀ ਅਮਨੀ ਦੀਜੈ,
ਇੱਦਾਂ ਕਰੋ ਕੌੜੇ ਰਾਕੋ, ਤੁਹਾਡੇ ਕੋਲ ਜ਼ਮੀਨ ਦੀ ਕਮੀ ਨਹੀਂ, ਤੁਹਾਡੇ ਕੋਲ ਜ਼ਮੀਨ ਬੜੀ ਹੈ, ਤੇ ਬੇਬਈਆ ਬੀਆਬਾਨ ਜ਼ਮੀਨ ਵੀ ਤੁਹਾਡੇ ਕੋਲ ਬੜੀ ਪਈ ਹੈ, ਤੁਸੀਂ ਓਦਾਂ ਹੀ ਉਹਦੇ ਮਾਲਕ ਬਣੇ ਹੋਏ ਹੋ, ਪਰ ਉਹ ਵਾਹੁੰਦੇ ਵੀ ਨਹੀਂ ਤੁਸੀਂ, ਨਾ ਉਹਨਾਂ ਨੂੰ ਜ਼ਮੀਨ ਨੂੰ ਬੀਜ ਦਿਓ, ਖਾਲੀ ਪਈ ਹੈ। ਮਹਾਰਾਜ ਕਹਿੰਦੇ ਇੱਦਾਂ ਕਰੋ, ਆਪਣੀ ਇਸ ਜ਼ਮੀਨ ਵਿੱਚੋਂ 5 ਹਲਾਂ ਦੀ ਜ਼ਮੀਨ, ਜਿਹਦੇ ਚ 5 ਹਲ ਵਹਿ ਸਕਣ, ਕੋਈ ਜ਼ਿਆਦਾ ਜ਼ਮੀਨ ਨਹੀਂ, 5 ਹਲ ਜਿਹਦੇ ਚ ਆਰਾਮ ਨਾਲ ਵਹਿ ਸਕਣ, ਇੰਨੀ ਕੁ ਜ਼ਮੀਨ ਤੁਸੀਂ ਇਹਨਾਂ ਮਹਾਰਾਜਕੇ ਦੇ ਜਿਹੜੇ ਰਾਹਕ ਨੇ ਇਹਨਾਂ ਨੂੰ ਵਸਣ ਵਾਸਤੇ ਦੇ ਦਿਓ,
ਜਿਸ ਮੈਂ ਕਰ ਲੈ ਗੁਜ਼ਰਾਨ,
ਉਹਦੇ ਵਿੱਚ ਹੀ ਆਪਣਾ ਗੁਜ਼ਾਰਾ ਕਰ ਲੈਣਗੇ, ਨਾਲੇ ਆਪਣੇ ਮਕਾਨ ਬਣਾ ਲੈਣਗੇ, ਨਾਲੇ ਉਹਦੇ ਵਿੱਚ ਹੀ ਆਪਣੀ ਖੇਤੀ ਕਰਕੇ ਗੁਜ਼ਾਰਾ ਕਰ ਲੈਣਗੇ।
ਬਸੈ ਸਦਨ ਕਰ ਸੁਖ ਮਾਨ,
ਸੁਖ ਦੇ ਨਾਲ ਆਪਣੇ ਮਕਾਨ ਬਣਾ ਕੇ ਘਰ ਬਣਾ ਕੇ ਵਸਣਗੇ।
ਸੁਣ ਰਾਕ ਕੋਲਨ ਗੁਰਬਾਨੀ,
ਸਤਿਗੁਰਾਂ ਦੇ ਬਚਨ ਉਹਨਾਂ ਕੌੜੇ ਰਾਕਾਂ ਨੇ ਸੁਣੇ,
ਨੈ ਮਾਨੀ ਮੁਖ ਕੀਨ ਬਖਾਨੀ।
ਇਹਨਾਂ ਨੇ ਸਤਿਗੁਰਾਂ ਦਾ ਬਚਨ ਨਹੀਂ ਮੰਨਿਆ। ਮਹਾਰਾਜ ਜੀ ਨੇ ਆਖਿਆ ਬਈ ਇਹਨਾਂ ਨੂੰ 5 ਹਲਾਂ ਦੀ ਜ਼ਮੀਨ ਦੇ ਦਿਓ, ਪਰ ਇਹ ਨਹੀਂ ਮੰਨੇ। ਇਹਨਾਂ ਨੇ ਅੱਗੋਂ ਇਨਕਾਰ ਕਰ ਦਿੱਤਾ। ਇਨਕਾਰ ਕਰਦਿਆਂ ਸਤਿਗੁਰੂ ਜੀ ਨੂੰ ਜਵਾਬ ਦਿੰਦਿਆਂ ਇਹ ਕੌੜੇ ਰਾਹ ਕਬੂਲੇ।
ਕਹਾ ਪੰਚ ਅਲਕੀ ਚਿਤੂਏ
ਲੱਗਾ ਜੀ, ਉਹ ਅੱਗੋਂ ਜ਼ਮੀਂਦਾਰ ਬੋਲਿਆ ਜਿਹੜਾ ਇਹਨਾਂ ਦਾ ਮੁਖੀਆ ਸੀ ਕੌੜੇ ਰਾਕਾਂ ਦਾ, ਕਹਿੰਦਾ ਜੀ 5 ਹਲਾਂ ਦੀ ਜ਼ਮੀਨ ਚ ਕੀ ਹੋਵੇਗਾ ਜਿੱਥੇ 5 ਹਲ ਵਗਣਗੇ। ਏਡਾ ਟੱਬਰ ਹੈ ਇਹਨਾਂ ਦਾ, ਏਡੇ ਪਰਿਵਾਰ ਨੇ, 5 ਹਲਾਂ ਦੀ ਜ਼ਮੀਨ ਚ ਇਹਨਾਂ ਦਾ ਕੀ ਬਣੇਗਾ।
ਕਹਾਂ ਕਮਾਏ ਖਾਏ ਸੋਏ,
ਉਹਦੇ ਚ ਕਮਾਣਗੇ ਤੇ ਕੀ ਖਾਣਗੇ। 5 ਹਲਾਂ ਦੀ ਜ਼ਮੀਨ ਚ ਘਰ ਬਣਾਉਣਗੇ ਜਾਂ ਵਾਹੀ ਕਰਨਗੇ ਤੇ ਕੀ ਵਾਹੀ ਕਰਨਗੇ ਤੇ ਕੀ ਖਾਣਗੇ।
ਜਿਸ ਪਰ ਕੈਸੇ ਗ੍ਰਾਮ ਵਸਾਵੇ,
5 ਹਲਾਂ ਦੀ ਜ਼ਮੀਨ ਦੇ ਉੱਤੇ ਕਿਵੇਂ ਆਪਣਾ ਗ੍ਰਾਮ ਪਿੰਡ ਵਸਾ ਸਕਦੇ ਨੇ। ਪਿੰਡ ਕਿੱਥੇ ਵਸਾਣਗੇ, ਆਪਣਾ ਰਹਿਣਗੇ ਕਿੱਥੇ, ਵਾਹਣਗੇ ਜ਼ਮੀਨ ਨੂੰ, ਕਿਹੜੀ ਜ਼ਮੀਨ ਨੂੰ ਵਾਹਣਗੇ।
ਕਹਾਂ ਜੀਵਕਾ ਸਕਲ ਚਲਾਵੇ,
ਇਹਨਾਂ ਦੀ ਜੀਵਕਾ ਕਿੱਥੇ ਚੱਲੇਗੀ, ਇਹਨਾਂ ਦੀ ਰੋਜੀ ਰੋਟੀ ਕਿਵੇਂ ਚੱਲੇਗੀ।
ਸ਼੍ਰੀ ਅਰ ਰਾਏ ਬਖਾਨੇ ਉਹ ਫੇਰੇ, ਇਨਕੋ ਤਿਤਨੀ ਐ ਕਨੇਰੇ।
ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ ਤੁਸੀਂ ਦਿਓ ਤਾਂ ਸਹੀ 5 ਹਲਾਂ ਦੀ ਜ਼ਮੀਨ, ਇਹਨਾਂ ਦੀ ਇੰਨੀ ਕੁ ਜ਼ਮੀਨ ਵਿੱਚ ਹੀ ਇਹ ਖਾ ਪਕਾ ਲੈਣਗੇ। ਜਿੰਨੀ ਕੁ ਤੁਸੀਂ ਦਿਓਗੇ ਨਾ, 5 ਹਲਾਂ ਦੀ ਜ਼ਮੀਨ ਦਿਓਗੇ, ਇੰਨੀ ਕੁ ਦੇ ਵਿੱਚ ਹੀ ਇਹਨਾਂ ਨੂੰ ਇੰਨੀ ਕੁ ਜ਼ਮੀਨ ਹੀ ਬਹੁਤ ਹੈ। ਕਿਉਂਕਿ ਹੁਣ ਤਾਂ ਵਿਚਾਰੇ ਤੁਰਦੇ ਫਿਰਦੇ ਨੇ, 2 ਦਿਨ ਇੱਥੇ 2 ਦਿਨ ਅੱਗੇ, ਜਦੋਂ 5 ਹਲਾਂ ਦੀ ਜ਼ਮੀਨ ਦੇ ਦਿਓਗੇ, ਇੰਨੀ ਜ਼ਮੀਨ ਇਹਨਾਂ ਵਾਸਤੇ ਬਹੁਤ ਹੈ।
ਛਿੱਤ ਥੋੜੀ ਮੈਂ ਸਕਲ ਕਮਾਵੈ, ਹਮ ਬਰਕਤ ਤਿਸ ਮੈਂ ਬੋ ਪਾਵੈ।
ਮਹਾਰਾਜ ਜੀ ਕਹਿੰਦੇ ਥੋੜੀ ਜ਼ਮੀਨ ਵਿੱਚ ਹੀ ਇਹ ਬਹੁਤਾ ਪਕਾ ਕੇ ਖਾ ਲੈਣਗੇ, ਕਿਉਂਕਿ ਇਹਨਾਂ ਦੀ ਥੋੜੀ ਜ਼ਮੀਨ 'ਚ ਅਸੀਂ ਬਰਕਤ ਪਾ ਦਿਆਂਗੇ, ਅਸੀਂ ਆਪ ਬਰਕਤ ਪਾ ਦਿਆਂਗੇ। ਇਹਨਾਂ ਦੀ ਥੋੜੀ ਜ਼ਮੀਨ ਚ ਇੰਨੀ ਬਰਕਤ ਪਾ ਦਿਆਂਗੇ ਕਿ ਇਹਨਾਂ ਨੂੰ ਖਾਣ ਨੂੰ ਵਾਧੂ ਹੋਵੇਗਾ, ਖਾਣ ਨੂੰ ਵਾਧੂ ਜ਼ਮੀਨ ਵਿੱਚ ਫਸਲ ਹੋਵੇਗੀ।
ਸਹਿਤ ਕੁਟੰਬਨ ਹੋਏ ਗੁਜਰਾਨ,
ਇਹਨਾਂ ਦਾ ਆਪਣੇ ਪਰਿਵਾਰਾਂ ਸਮੇਤ ਗੁਜ਼ਾਰਾ ਚੱਲ ਜਾਏਗਾ, ਗੁਜਰਾਨ ਹੋ ਜਾਏਗੀ।
ਸਮੈ ਤੇ ਹੋਏ ਅੰਨ ਮਹਾਨ,
ਉਹਦੇ ਵਿੱਚੋਂ ਬੜਾ ਅੰਨ ਹੋ ਜਾਏਗਾ। ਅਸੀਂ ਇੰਨੀ ਬਰਕਤ ਪਾਵਾਂਗੇ ਇਹਨਾਂ ਦੀ ਜ਼ਮੀਨ ਵਿੱਚ ਕਿ ਵਾਧੂ ਅੰਨ ਹੋਵੇਗਾ, ਇਹ ਆਪਣਾ ਖਾ ਕੇ ਵੀ ਪਕਾ ਕੇ ਵੀ ਵਧਾ ਲਿਆ ਕਰਨਗੇ।
ਸੁਣ ਕੌੜੇ ਬੋਲੇ ਗੁਰ ਪਾਹੇ,
ਮਹਾਰਾਜ ਜੀ ਨੇ ਬਚਨ ਕਹੇ, ਅੱਗੋ ਕੌੜੇ ਰਾਕ ਫਿਰ ਬੋਲੇ ਸਤਿਗੁਰਾਂ ਨੂੰ ਜਵਾਬ ਦਿੰਦਿਆਂ।
ਹਮ ਅਵਨੀ ਦੇਵੈ ਕਿਮ ਨਾਈ,
ਕਹਿੰਦੇ ਜੀ ਅਸੀਂ ਤਾਂ ਨੀ ਜ਼ਮੀਨ ਦਿੰਦੇ ਇਹਨਾਂ ਨੂੰ, ਅਸੀਂ ਨਹੀਂ ਇਹਨਾਂ ਨੂੰ ਜ਼ਮੀਨ ਦੇ ਕੇ ਰਾਜੀ।
ਹਲਕੀ ਮੁਖੀ ਅਗਰ ਹੋਏ ਜਿਤੇ, ਇਨਕੋ ਹਮ ਨੇ ਦੇ ਤਿਤੇ।
ਕਹਿੰਦੇ ਜੀ ਤੁਸੀਂ 5 ਹਲਾਂ ਦੀ ਜ਼ਮੀਨ ਦੀ ਗੱਲ ਕਰਦੇ ਹੋ, ਹਲ ਦੇ ਅੱਗੇ ਜਿੰਨਾ ਕੁ ਮੂੰਹ ਹੁੰਦਾ ਨਾ, ਅਸੀਂ ਤਾਂ ਓਨੀ ਕੁ ਚੁੰਝ ਜਿੰਨੀ ਜ਼ਮੀਨ ਵੀ ਨਹੀਂ ਦਿੰਦੇ ਇਹਨਾਂ ਨੂੰ। ਤੁਸੀਂ 5 ਹਲਾਂ ਦੀ ਗੱਲ ਕਰਦੇ ਹੋ ਸਤਿਗੁਰੂ ਜੀ, ਅਸੀਂ ਤਾਂ ਹਲ ਦੀ ਜਿਹੜੀ ਚੁੰਝ ਹੁੰਦੀ ਹੈ ਨਾ, ਮੂੰਹ ਹੁੰਦਾ, ਓਨੀ ਕੁ ਜ਼ਮੀਨ ਵੀ ਇਹਨਾਂ ਨੂੰ ਨਹੀਂ ਦੇ ਕੇ ਰਾਜੀ, ਨਾ ਹੀ ਦਿਆਂਗੇ।
ਬਸੈ ਸ਼ਰੀਕਾ ਫੇਰ ਕਮਾਵੇ,
ਇਹ ਸਾਡੇ ਕੋਲ ਵਸਣ ਲੱਗ ਪੈਣਗੇ, ਮੁੜ ਕੇ ਸਾਡੇ ਨਾਲ ਹੀ ਸ਼ਰੀਕਾ ਕਰਨਗੇ, ਇਹ ਸਾਡੇ ਹੀ ਸ਼ਰੀਕ ਬਣ ਬੈਠਣਗੇ।
ਓਏ ਛਿਤ ਮਾਲਕ ਰਾਰ ਵਧਾਵੇ,
ਇਹ ਮਾਲਕ ਬਣ ਜਾਣਗੇ ਮੁੜ ਕੇ ਜ਼ਮੀਨਾਂ ਦੇ, ਤੇ ਸਾਡੇ ਨਾਲ ਝਗੜਾ ਵਧਾਉਣਗੇ, ਝਗੜਾ ਕਰਨ ਜੋਗੇ ਹੋ ਜਾਣਗੇ।
ਤੇ ਅਬ ਜਵਾਬ ਕਹਿ ਦੇ,
ਅਸੀਂ ਇਹਨਾਂ ਨੂੰ ਹੁਣੇ ਹੀ ਜਵਾਬ ਦਿੰਨੇ ਆ, ਅਸੀਂ ਹੁਣੇ ਹੀ ਇਹਨਾਂ ਨੂੰ ਇਨਕਾਰ ਕਰਦੇ ਹਾਂ।
ਕਿਉਂ ਬਸਾਏ ਸਮਕੇ ਕਰ ਲੈ,
ਅਸੀਂ ਨਾ ਭੀਖ ਮੰਗਿਆਂ ਨੂੰ ਆਪਣੇ ਬਰਾਬਰ ਕਿਵੇਂ ਕਰ ਲਈਏ, ਤਾਂ ਭੀਖ ਮੰਗੇ ਨੇ ਇਹਨਾਂ ਨੂੰ ਅਸੀਂ ਆਪਣੇ ਬਰਾਬਰ ਰਾਜੇ ਬਣਾ ਕੇ ਕਿਵੇਂ ਬਿਠਾ ਲਈਏ।
ਸਿਆਣੇ ਪੁਰਕਨ ਕੀ ਸਿੱਖ ਏਓ, ਗ੍ਰਾਸ ਦਿਓ ਪਰ ਬਾਸ ਨਾ ਦਿਓ।
ਸਿਆਣੇ ਬੰਦਿਆਂ ਦੀ ਕਹਾਵਤ ਹੈ, ਰੋਟੀ ਦੇ ਦਿਓ ਪਰ ਬਸੇਬਾ ਨਾ ਦਿਓ। ਰੋਟੀ ਮੰਗਦੇ ਨੇ, ਮੰਗਣ ਨੂੰ ਇਹ ਸਾਡੇ ਕੋਲ ਮੰਗ ਕੇ ਖਾਈ ਜਾਣ, ਦੇਈ ਜਾਵਾਂਗੇ, ਪਰ ਜੇ ਵਾਸ ਦੀ ਗੱਲ ਕਹਿੰਦੇ ਹੋ ਤੇ ਵਾਸ ਨੀ ਅਸੀਂ ਇਹਨਾਂ ਨੂੰ ਦੇ ਸਕਦੇ, ਨਿਵਾਸ ਨੀ ਦੇ ਸਕਦੇ।
ਹਿਮ ਉੱਤਰ ਦੇ ਤੂਸ਼ਨ ਰੇ,
ਇਦਾਂ ਜਵਾਬ ਦੇ ਦਿੱਤਾ ਕੌੜੇ ਰਾਹ, ਚੁੱਪ ਕਰ ਗਏ।
ਨਹੀਂ ਦੇ ਸਤਿਗੁਰ ਉਰ ਲਏ,
ਸਤਿਗੁਰੂ ਜੀ ਨੇ ਵੇਖ ਲਿਆ ਵੀ ਇਹਨਾਂ ਨੇ ਇਦਾਂ ਜ਼ਮੀਨ ਨਹੀਂ ਦੇਣੀ।
ਉੱਠ ਕਰ ਗਏ ਆਪਣੇ ਧਾਮ, ਸ਼੍ਰੀ ਹਰਿ ਰਾਏ ਕਰਿਓ ਬਿਸਰਾਮ।
ਹਰਿਰਾਏ ਸਾਹਿਬ ਜੀ ਨੇ ਵੇਖ ਲਿਆ ਵੀ ਇਹਨਾਂ ਨੇ ਜ਼ਮੀਨ ਨਹੀਂ ਦੇਣੀ, ਉੱਠ ਕੇ ਚਲੇ ਗਏ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਵਿਸ਼ਰਾਮ ਕੀਤਾ।
ਸੁਣ ਮਹਾਰਾਜ ਕੇ ਪਏ ਸਚਿੰਤ,
ਜਦੋਂ ਮਹਾਰਾਜ ਕੇ ਦੇ ਲੋਕਾਂ ਨੂੰ ਮਹਾਰਾਜ ਜੀ ਨੇ ਦੱਸਿਆ ਵੀ ਕੌੜੇ ਰਾਹ ਤਾਂ ਨਾ ਕਰ ਗਏ ਨੇ, ਉਹ ਸੁਣ ਕੇ ਬੜੇ ਚਿੰਤਾ ਤੁਰ ਹੋਏ।
ਆਪਣ ਬਾਸਬੋ ਥਲ ਚਿਤਵੰਤ,
ਚਾਹੁੰਦੇ ਨੇ ਵੀ ਸਾਨੂੰ ਜ਼ਮੀਨ ਮਿਲ ਜਾਏ ਤੇ ਅਸੀਂ ਆਪਣਾ ਪਿੰਡ ਬੰਨ ਲਈਏ, ਪਿੰਡ ਵਸਾ ਲਈਏ। ਗੁਰੂ ਹਰ ਰਾਏ ਸਾਹਿਬ ਦੱਸ ਰਹੇ ਨੇ ਮੰਗਿਆ ਰਾਜ ਨਹੀਂ ਮਿਲਦਾ, ਜੇ ਰਾਜ ਚਾਹੀਦਾ ਤੇ ਖੋ ਕੇ ਲੈਣਾ ਪਵੇਗਾ। ਉਹ ਖੋਣ ਦੀ ਜਾਚ ਸਤਿਗੁਰੂ ਜੀ ਨਾਲ ਦੱਸ ਰਹੇ ਨੇ ਕਿ ਮੰਗਿਆ ਕਦੇ ਰਾਜ ਨਹੀਂ ਮਿਲਦਾ, ਜੇ ਮੰਗਿਆ ਕਹੋ ਤੇ ਉਹ ਤੇ ਜਵਾਬ ਦੇ ਗਏ ਨੇ ਵੀ ਅਸੀਂ ਹਲ ਦੇ ਮੂੰਹ ਜਿੰਨੀ ਜ਼ਮੀਨ ਵੀ ਨਹੀਂ ਦਿੰਦੇ। ਹੁਣ ਜੇ ਤੁਸੀਂ ਪਿੰਡ ਵਸਾਉਣਾ ਤੇ ਆਪਣੀ ਤੇਗ ਦੇ ਜ਼ੋਰ ਨਾਲ ਵਸਾਓ। ਤੋ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।